ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਤਿਆਉ ਹਿਰਦੇ ਤਿਆਉ ਸ੍ਰੀ ਗੁਰੂ ਰਾਮਦਾਸ ਗੁਣ ਗਾਓ ਸ੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸ਼ੀਸ਼ਾ
ਪੁਨ ਪੁਨ ਸ਼ੀਸ਼ਾ
ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਧੋਂ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਭਾਰਖੀਕ ਬਸ ਆਪ ਹੀ ਕਹਿਆ ਸੁਨਤ ਨਹਿ ਜੋਏ ਸਪ ਸੁਧ ਸੁਭ ਉਪਦੇਸ਼ ਨਾ ਮਾਨਹੀ ਚਹਿਤ ਬਿਖੈ ਨਿਤ ਸੋਏ
ਸ਼ਹਿਨਸ਼ਾਹੇ ਹਰਦੁਆਲੋ ਸਾਹਿਬ ਕਮਾਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੀਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਸ਼ਾਮਾਂ ਵੇਲੇ ਦੇ ਦੀਵਾਨਾਂ ਵਿਚ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ ਸਿੱਖ ਜਗਤ ਦੇ ਮਹਾਨ ਕੀਰਤਨੀ ਭਾਈ ਸਾਹਿਬ ਭਾਈ ਮਹਿੰਦਰਜੀਤ ਸਿੰਘ ਜੀ ਦਿੱਲੀ ਵਾਲੇ ਬੜੀ ਸੁੰਦਰ ਅੰਦਾਜ਼ ਵਿਚ ਬੜੀ ਮਿੱਠੀ ਆਵਾਜ਼ ਵਿਚ ਉਸ ਮਾਲਕ ਦੀ ਕੀਰਤੀ ਕਰਦਿਆਂ ਹੋਇਆਂ ਸਾਨੂੰ ਕਰਤੇ ਨਾਲ ਜੋੜ ਰਹੇ ਸਨ ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਆਪਾਂ ਗੁਰਮਤ ਵਿਚਾਰਾਂ ਦੀ ਸਾਂਝ ਕਰੀਏ ਗੁਰੂ ਸਵਾਰਿਓ ਜੋ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਚੱਲ ਰਹੀ ਹੈ। ਉਸ ਅੰਦਰ ਆਪਾਂ ਕੱਲ ਦੇ ਦੀਵਾਨ ਵਿੱਚ ਵਿਚਾਰ ਕੀਤੀ ਸੀ ਕਿ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਿਨ੍ਹਾਂ ਦੇ ਸਹੁਰਾ ਸਾਹਿਬ ਭਾਈ ਮੂਲ ਚੰਦ ਜੀ ਉਹ ਆਏ ਨੇ, ਉਹਨਾਂ ਨੇ ਆ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਨਾਲ ਕਈ ਇਤਰਾਜ਼ਯੋਗ ਸ਼ਬਦ ਜਿਹੜੇ ਨੇ ਉਹ ਵੀ ਬੋਲੇ, ਪਰ ਗੁਰੂ ਨਾਨਕ ਦੇਵ ਪਾਤਸ਼ਾਹ ਉਹਨਾਂ ਨੇ ਪਿਤਾ ਸਮਾਨ ਜਾਣ ਕੇ ਕੋਈ ਵੀ ਅੱਗੋਂ ਜਵਾਬ ਨਹੀਂ ਦਿੱਤਾ। ਉਹਨਾਂ ਦੇ ਨਾਲ ਇੱਕ ਹੋਰ ਪੰਡਿਤ ਆਏ ਨੇ, ਉਹ ਵੀ ਆਪਣਾ ਯਤਨ ਕਰਦੇ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਮਨਾਉਣ ਦਾ, ਪਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਵਿਚਾਰ ਦੇ ਅੱਗੇ ਤੇ ਬੜੇ ਬੜੇ ਜਿਹੜੇ ਵਿਚਾਰਕ ਨੇ ਉਹ ਵੀ ਟਿਕ ਨਹੀਂ ਸਕਦੇ, ਕਿਉਂਕਿ ਬੜੀ ਪ੍ਰਬਲ ਵਿਚਾਰ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਿਹਦਾ ਕੋਈ ਵੀ ਤੋਟ ਨਹੀਂ। ਪੰਡਿਤ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਹ ਸਮਝਾਉਂਦੇ ਨੇ ਕਿ ਪੰਡਿਤ ਜੀ ਸਾਡਾ ਆਉਣ ਦਾ ਇਸ ਸੰਸਾਰ ਵਿੱਚ ਮਨੋਰਥ ਜਿਹੜੇ ਨਾ ਉਹ ਹੈ ਪਰਮਾਤਮਾ ਨੂੰ ਮਿਲ, ਉਸ ਨੂੰ ਮਿਲਣ ਵਾਸਤੇ ਆਪਾਂ ਆਏ। ਭਾਈ ਪ੍ਰਾਪਤ ਮਾਨੁਖ ਤੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਆਪਾਂ ਨਾਮ ਜਪਣ ਲਈ ਆਪਾਂ ਪਰਮਾਤਮਾ ਨੂੰ ਮਿਲਣ ਵਾਸਤੇ ਆਏ, ਪਰ ਕਿਵੇਂ ਮਿਲਿਆ ਜਾ ਸਕਦਾ? ਇਹ ਸਰੀਰ ਜਿਹੜਾ ਇਹ ਤੇ ਇੱਕ ਕੱਚੀ ਨਗਰੀ, ਇਹਦੇ ਵਿੱਚ ਮਨ ਜਿਹੜਾ ਉਹ ਰਾਜਾ ਹੈ ਔਰ ਉਹ ਬੱਚਿਆਂ ਦੀ ਨਿਆਈ ਹੈ। ਮਨ ਚੰਚਲ ਹੈ, ਮਨ ਟਿਕਦਾ ਨਹੀਂ, ਔਰ ਅਵਿਦਿਆ ਤੇ ਮਾਇਆ ਇਹ ਭੜਕਾ ਰਹੇ ਨੇ। ਤੋ ਇਸ ਕਰਕੇ ਕਈ ਪ੍ਰਕਾਰ ਦੀਆਂ ਉਦਾਹਰਨਾਂ ਦੇ ਦੇ ਕੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਸ ਬ੍ਰਾਹਮਣ ਨੂੰ ਨਿਰੁੱਤਰ ਕੀਤਾ ਔਰ ਆਖਿਰਕਾਰ ਉਹ ਇਸ ਗੱਲ ਨਾਲ ਸਹਿਮਤ ਹੋਏ। ਪਰ ਉਹਨਾਂ ਦੇ ਸਹੁਰਾ ਸਾਹਿਬ ਭਾਈ ਮੂਲ ਚੰਦ ਉਹ ਅੱਗੋਂ ਬੜੇ ਗੁੱਸੇ ਵਾਲੇ ਸੁਭਾਅ ਵਿੱਚ, ਕਿਉਂਕਿ ਅੰਦਰੋਂ ਦੁਖੀ ਨੇ ਨਾ ਬੱਚੀ ਕਰਕੇ, ਤੇ ਉਹ ਕਈ ਬਚਨ ਬੋਲਦੇ ਨੇ ਉਸ ਬ੍ਰਾਹਮਣ ਨੂੰ ਵੀ ਕਹਿੰਦੇ ਨੇ ਕਿ ਤੂੰ ਇਹਨੂੰ ਛੱਡ, ਇਹ ਤੇ ਐਵੇਂ ਜੋ ਮੂੰਹ ਆਇਆ ਬੋਲੀ ਤੁਰਿਆ ਜਾ ਰਿਹਾ, ਮੈਨੂੰ ਤੇ ਕੋਈ ਇਹਦੀ ਕੋਈ ਗੱਲ ਸਮਝ ਹੀ ਨਹੀਂ ਆਉਂ, ਮੈਨੂੰ ਇਸ ਗੱਲ ਦੀ ਕੋਈ ਸਮਝ ਨਹੀਂ ਪੈਂਦੀ। ਇਸ ਤਰ੍ਹਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਮਝਾਉਂਦੇ ਨੇ ਤੇ ਪਿਤਾ ਮੂਲ ਚੰਦ ਜੀ ਜਿਹੜੇ ਨੇ ਉਹਨਾਂ ਤੇ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਪੈ ਰਿਹਾ। ਹੁਣ ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਜਿਹੜਾ ਮਨ ਹੈ ਨਾ ਇਹ ਇੰਦਰੀਆਂ ਦੇ ਵੱਸ ਹੋਇਆ ਪਿਆ ਔਰ ਤਾਂ ਇਹ ਭਟਕਦਾ। ਆਓ ਅਗਲਾ ਪ੍ਰਸੰਗ ਜਿਹੜਾ ਬੜੇ ਹੀ ਪਿਆਰ ਦੇ ਨਾਲ ਸਰਵਣ ਕਰੀਏ। ਇੱਕ ਵਾਰੀ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਾਰ ਫੀਕ ਬਸ ਆਪ ਹੀ ਕਹਿਆ ਸੁਨਤ ਨਹਿ ਜੋਏ।
ਕਹਿਣ ਲੱਗੇ ਕਿ ਇਹ ਜਿਹੜਾ ਮਨ ਹੈ ਇਹ ਆਪ ਸਾਰੀਆਂ ਇੰਦਰੀਆਂ ਦੇ ਵੱਸ ਵਿੱਚ ਹੈ ਔਰ ਇਹ ਜੋ ਕਹਿ ਰਹੇ ਹਾਂ ਇਹ ਸੁਣਦਾ ਨਹੀਂ, ਜੋ ਕਹਿੰਦੇ ਹਾਂ ਉਹ ਮੰਨਦਾ ਨਹੀਂ, ਮਨ ਆਪਣੀ ਮਰਜ਼ੀ ਕਰਦਾ। ਔਰ ਮਨ ਜਿਹੜਾ ਜੇ ਵੱਸ ਵਿੱਚ ਆਵੇ, ਪਰ ਵੱਸ ਵਿੱਚ ਕਿਵੇਂ ਆਉਂਦਾ? ਮਨ ਵੱਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ। ਜਦੋਂ ਪੂਰਨ ਕਿਰਪਾ ਹੋ ਜਾਏ ਉਸ ਮਾਲਕ ਦੀ, ਫੇਰ ਇਹ ਮਨ ਵੱਸ ਵਿੱਚ ਆਉਂਦਾ। ਉਸ ਤਰ੍ਹਾਂ ਨਹੀਂ ਆਉਂਦਾ ਤੋ ਸਹਿਬ ਬਖਸ਼ਿਸ਼ ਪੈ ਕਰਦੇ ਨੇ ਕਿ ਇਹ ਆਪ ਇੰਦਰਿਆਂ ਦੇ ਵੱਸ ਹੈ, ਇਹ ਕਿਸੇ ਦੀ ਸੁਣਦਾ ਨਹੀਂ ਹੈ।
ਸਭ ਅਪਦੇਸ ਨਾ ਮਾਨਹੀ ਚਹਿਤ ਬਿਖੈ ਨਿਤ ਸੋਏ।
ਔਰ ਇਹ ਜਿਹੜਾ ਚੰਗੀ ਗੱਲ ਹੈ, ਚੰਗਾ ਉਪਦੇਸ਼ ਹੈ, ਚੰਗੀ ਮਤ ਹੈ, ਉਹਨੂੰ ਤੇ ਇਹ ਮੰਨਣ ਵਾਸਤੇ ਤਿਆਰ ਨਹੀਂ। ਚਹਿਤ ਬਿਖੈ ਨਿਤ ਸੋਏ, ਇਹ ਕਹਿੰਦੇ ਨੇ ਬਿਖੇ ਦਾ ਅਰਥ ਹੈ ਵਿਸ਼ੇ, ਵਿਸ਼ੇ ਵਕਾਰ ਜਿਹੜੇ ਨੇ ਉਹਨਾਂ ਦੀ ਮੰਗ ਇਹ ਰੋਜ਼ ਕਰਦਾ। ਚਿਤਵਤ ਪਾਪ ਨੈ ਆਲਕ ਆਵੇ। ਇਹ ਮਨ ਜਿਹੜੇ ਨਾ ਜੀ ਪਾਪ ਕਰਨ ਲੱਗਿਆ, ਇਹ ਜਰਾ ਜਿੰਨੇ ਵੀ ਇਹਦੇ ਵਿੱਚ ਆਲਸ ਨਹੀਂ ਹੋ। ਚਿਤਵਤ ਪਾਪ ਨੈ ਆਲਕ ਆਵੇ, ਬੇਸਵਾ ਭਜਤ ਕਿਛ ਨੈ ਸ਼ਰਮ ਆਵੇ। ਸਾਰੋ ਦਿਨ ਮਜੂਰੀ ਕਰੇ, ਹਰ ਸਿਮਰਨ ਕੀ ਬੇਲਾ ਬੱਜਰ ਸਿਰ ਪਰ। ਜਦੋਂ ਕਿਤੇ ਪਰਮਾਤਮਾ ਦਾ ਨਾਮ ਲੈਣ ਦੀ ਗੱਲ ਹੁੰਦੀ, ਚੰਗੇ ਪਾਸੇ ਤੁਰਨ ਦੀ ਗੱਲ ਹੁੰਦੀ ਹੈ, ਉਸ ਵੇਲੇ ਇਹ ਮਨ ਜਿਹੜੇ ਨੇ ਇਹਨੂੰ ਐ ਜਿਵੇਂ ਪਹਾੜ ਡਿੱਗ ਪਿਆ ਇਹਦੇ ਉੱਤੇ, ਇਹਦੀ ਅਵਸਥਾ ਫਿਰ ਬਣ ਜਾਂਦੀ। ਫਿਰ ਤੇ ਮਨੁੱਖ ਤੁਰਦਾ ਹੀ ਨਹੀਂ ਉਸ ਪਾਸੇ। ਔਰ ਗੁਰੂ ਸਵਾਰਿਓ ਮੇਰੇ ਸਾਹਿਬ ਜੀ ਇੱਥੇ ਇਹ ਪੇ ਬਖਸ਼ਿਸ਼ ਕਰਦੇ ਨੇ ਕਿ ਸ਼ੁਭ ਉਪਦੇਸ਼ ਨਾ ਮਾਨਹੀ ਚਹਿਦ ਬਿਖੈ ਨਿਤ ਸੋਏ। ਵਿਸ਼ੇ ਵਿਕਾਰਾਂ ਨੂੰ ਰੋਜ਼ ਮੰਗਦਾ, ਉਸ ਪਾਸੇ ਇਹ ਤਤਪਰ ਰਹਿੰਦਾ, ਪਰ ਚੰਗੀ ਗੱਲ ਜਿਹੜੀ ਏ ਉਹ ਨਹੀਂ ਮੰਨਦਾ ਹੈ।
ਪੇਖਤ ਰੂਪ ਨਾ ਨੈਣ ਅਗਾਏ, ਕਰਨ ਰਾਗ ਸੁਣ ਨਹਿ ਤ੍ਰਿਪਤਾਏ।
ਔਰ ਇਹ ਜਿਹੜੀਆਂ ਅੱਖਾਂ ਨੇ ਇਹ ਰੂਪ ਵੇਖ ਵੇਖ ਕੇ ਕਦੇ ਵੀ ਨਹੀਂ ਰੱਜਦੀ। ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕਰਨ ਸੁਣ ਰੋਵਣ ਤੇ ਹਾਸੇ। ਕਹਿੰਦੇ ਨੇ ਕਿ ਕੰਨ ਜਿਹੜੇ ਨੇ ਇਹ ਉਸਤਤ ਆਪਣੀ ਤੇ ਨਿੰਦਿਆ ਦੂਜਿਆਂ ਦੀ ਸੁਣ ਸੁਣ ਕੇ ਕਦੇ ਨਹੀਂ ਜੇ ਰੱਜਦੇ। ਸਾਦੀ ਜੀਵ ਨਾ ਰੱਜੀਆ ਕਰ ਭੋਗ ਬਿਲਾਸੇ। ਇਹ ਜ਼ਬਾਨ ਜਿਹੜੀ ਏ ਇਹ ਕਈ ਤਰ੍ਹਾਂ ਦੇ ਪਦਾਰਥ ਛਕਦੀ ਏ, ਪਰ ਕੀ ਕਦੇ ਰੱਜ ਗਈ ਏ? ਨਹੀਂ, ਇਹ ਨਹੀਂ ਰੱਜ ਸਕਦੀ। ਬਾਸ ਨੱਕ ਨਾ ਰੱਜਾ ਪਾਸ ਲੈ ਦੁਰਗੰਧ ਸਵਾਸੇ। ਕਹਿੰਦੇ ਨੇ ਇਹ ਵਾਸ਼ਨਾ ਲੈ ਕੇ ਸਾਡੀ ਨਾਸਕਾ ਜਿਹੜੀ ਏ ਇਹ ਵੀ ਕਦੇ ਤ੍ਰਿਪਤ ਨਹੀਂ ਹੁੰਦੀ, ਹੋਰ ਮੰਗ ਕਰਦੀ ਹੋਰ ਮੰਗ ਕਰਦੀ। ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ। ਕਹਿੰਦੇ ਨੇ ਕੋਈ ਵੀ ਇਸ ਸੰਸਾਰ ਵਿੱਚ ਇਹ ਨਹੀਂ ਆਖਦਾ ਕਿ ਮੈਂ ਹੁਣ ਰੱਜ ਗਿਆ, ਮੈਂ ਤ੍ਰਿਪਤ ਹੋ ਗਿਆ। ਪੀਰ ਮਰੀਦਾ ਪਿਰਹੜੀ ਸੱਚੀ ਰਹਿ ਰਸ। ਕਹਿੰਦੇ ਨੇ ਜਿਸ ਨੂੰ ਉਸ ਪਰਮਾਤਮਾ ਦੀ ਰੋ ਰੀਤੀ ਮਰਿਆਦਾ, ਆਪਣੇ ਪੀਰ ਦੀ ਗੁਰੂ ਦੀ ਮਰਿਆਦਾ ਦੀ ਸਮਝ ਪੈ ਗਈ ਹੈ ਨਾ, ਬਸ ਉਹ ਹੀ ਤ੍ਰਿਪਤ ਹੋ ਸਕਦਾ, ਨਹੀਂ ਤੇ ਸੰਸਾਰ ਵਿੱਚ ਕੋਈ ਤ੍ਰਿਪਤ ਨਹੀਂ ਜੇ ਹੋ ਸਕਦਾ। ਇਸੇ ਤਰ੍ਹਾਂ ਹੀ ਕਹਿੰਦੇ ਨੇ ਕਿ ਪੇਖਤ ਰੂਪ ਨ ਨੈਣ ਅਗਾਏ। ਪਾਤਸ਼ਾਹ ਕਹਿ ਰਹੇ ਨੇ ਕਿ ਰੂਪ ਵੇਖ ਵੇਖ ਕੇ ਨੈਣ ਜਿਹੜੇ ਨੇ ਇਹ ਕਦੇ ਰੱਜਦੇ ਨਹੀਂ। ਕਰਨ ਰਾਗ ਸੁਣ ਨਹਿ ਤ੍ਰਿਪਤਾਏ, ਤੇ ਜਿਹੜੇ ਸਾਡੇ ਕੰਨ ਨੇ ਇਹ ਰਾਗ ਸੁਣ ਸੁਣ ਕੇ ਸੰਗੀਤ ਸੁਣ ਸੁਣ ਕੇ ਇਹ ਕਦੇ ਵੀ ਤ੍ਰਿਪਤ ਨਹੀਂ ਹੁੰਦੇ, ਇਹ ਕਦੇ ਵੀ ਰੱਜਦੇ ਨਹੀਂ ਹਨ।
ਘ੍ਰਾਣ ਸੁਗੰਧ ਸਦਾ ਹੀ ਚਾਹੇ, ਰਸਨਾ ਸਵਾਦ ਹੈ ਤੇ ਨਾ ਹਟਾ ਹੈ।
ਔਰ ਕਹਿੰਦੇ ਨੇ ਕਿ ਨੱਕ ਜਿਹੜਾ ਇਹ ਹਮੇਸ਼ਾ ਹੀ ਸੁਗੰਧੀ ਚਾਹੁੰਦਾ, ਘ੍ਰਾਣ ਇਹ ਹਮੇਸ਼ਾ ਹੀ ਸੁਗੰਧੀ ਮੰਗਦਾ ਹੈ। ਔਰ ਰਸਨਾ ਸਵਾਦ ਹੈ ਨਾ ਤੇ ਨਾ ਹਟਾਏ। ਰਸਨਾ ਜਿਹੜੀ ਏ ਸਾਡੀ ਜੀਭ ਜਿਹੜੀ ਇਹ ਰਸਾਂ ਕਸਾਂ ਦੇ ਪਿੱਛੇ ਪੈ ਗਈ। ਇਹ ਕਾਹਦੇ ਵਾਸਤੇ ਸੀ? ਨਾਮ ਜਪਣ ਵਾਸਤੇ। ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀ। ਪਰ ਇਹ ਤੇ ਕੇਵਲ ਰਸਾਂ ਕਸਾਂ ਦੇ ਪਿੱਛੇ ਪੈ ਗਈ, ਇਸ ਕਰਕੇ ਪਾਤਸ਼ਾਹ ਜੀ ਨੇ ਕਿਹਾ ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ। ਜਿੰਨਾ ਚਿਰ ਹਰੀ ਦਾ ਨਾਮ ਰਸ ਪੱਲੇ ਨਾ ਪਿਆ, ਉਹਨਾਂ ਚਿਰ ਤ੍ਰਿਪਤੀ ਨਹੀਂ ਹੋ ਸਕਦੀ। ਤੋ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਇਹ ਨਾਸਕਾ ਜਿਹੜੀ ਏ ਇਹ ਸੁਗੰਧੀ ਕਰਕੇ ਹਰ ਵੇਲੇ ਸੁਗੰਧੀ ਮੰਗਦੀ, ਤੇ ਰਸਨਾ ਜਿਹੜੀ ਏ ਇਹ ਜੀਭ ਸਵਾਦਾਂ ਤੋਂ ਨਹੀਂ ਹਟਦੀ ਹੈ।
ਤੁਚਾਸ ਪਰਸੇ ਕੋਮਲ ਤਾਸਾ ਭਇਓ ਸਦਾ ਇਨਹੂ ਸੋ ਵਾਸਾ।
ਔਰ ਜਿਹੜੀ ਸਾਡੀ ਚਮੜੀ ਹੈ ਇਹ ਕੋਮਲਤਾ ਦਾ ਸਪਰਸ਼ ਜਿਹੜੇ ਉਹ ਮੰਗਦੀ ਹੈ ਹਰ ਵੇਲੇ, ਭਇਓ ਸਦਾ ਇਨਹੂ ਕੋ ਵਾਸਾ। ਇਹਦੇ ਵਿੱਚ ਹੀ ਸਦਾ ਵਾਸ ਕਰਦਾ ਹੈ। ਮਨ ਜਿਹੜੇ ਨਾ ਇਹ ਇੰਦਰਿਆਂ ਦੇ ਵਸ ਹੋ ਕੇ ਤੇ ਇਹਨਾਂ ਵਿੱਚ ਹੀ ਹਮੇਸ਼ਾ ਵਾਸ ਕਰਦਾ ਹੈ।
ਆਗੇ ਕੋ ਖਾਇਓ ਨਹਿ ਮਾਨੇ ਵਾਸਾ ਤੇ ਨਹੀਂ ਸੋ ਨਿਤ ਠਾਨੇ।
ਔਰ ਜੋ ਕਹਿੰਦੇ ਨੇ ਖਾਧਾ ਪੀਤਾ ਪਹਿਲਾਂ ਉਹਨੂੰ ਤੇ ਮੰਨਦਾ ਹੀ ਨਹੀਂ, ਉਸ ਪਾਸੇ ਨਹੀਂ ਆਉਂਦਾ। ਔਰ ਜਿਵੇਂ ਜੋ ਕੁਛ ਵੀ ਮਿਲ ਗਿਆ ਨਾ ਬੰਦਾ ਭੁੱਲ ਜਾਂਦਾ, ਮਨ ਭੁੱਲ ਜਾਂਦਾ। ਇਸੇ ਤਰ੍ਹਾਂ ਹੀ ਕਹਿੰਦੇ ਨੇ ਆਗੇ ਕੋ ਖਾਇਓ ਨਹੀਂ ਮਾਨੇ ਵਾਸਾ ਤਿੰਨ ਹੀ ਸੋ ਨਿਤ ਠਾਨੇ। ਇਹਨਾਂ ਇੰਦਰਿਆਂ ਦੇ ਵਿੱਚ ਹੀ ਹਮੇਸ਼ਾ ਆਪਣਾ ਵਾਸਾ ਰੱਖਣਾ ਜਿਹੜਾ ਇਹ ਲੋੜਦਾ, ਔਰ ਇਹ ਪਰਮਾਤਮਾ ਵਾਲੇ ਪਾਸੇ ਨਹੀਂ ਚੱਲਦਾ ਹੈ।
ਸੁਣਦੇ ਜੋ ਹਵੈ ਹਰ ਦਾਸਨ ਦਾਸਾ ਬੰਧੈ ਸਦਾ ਪਾਏ ਸੁਖ ਰਾਸਾ।
ਕਹਿੰਦੇ ਨੇ ਕਿ ਹੇ ਦਵਿਜ, ਹੇ ਬ੍ਰਾਹਮਣ, ਉਸ ਬ੍ਰਾਹਮਣ ਨੂੰ ਸਮਝਾਉਂਦੇ ਨੇ ਪਿਆ ਗੁਰੂ ਨਾਨਕ ਦੇ ਪਾਤਸ਼ਾਹ। ਕਹਿਣ ਲੱਗੇ ਹੇ ਦਵਿਜ, ਹਰੀ ਦੇ ਦਾਸਾਂ ਦਾ ਦਾਸ ਬਣ, ਦਾਸਨ ਦਾਸਾ, ਔਰ ਬੰਦੇ ਸਦਾ ਪਾਏ ਸੁਖ ਰਾਸ। ਕਹਿੰਦੇ ਨੇ ਤੂੰ ਉਹਨਾਂ ਦੇ ਦਾਸਾਂ ਦਾ ਦਾਸ ਬਣ, ਔਰ ਤੈਨੂੰ ਹਮੇਸ਼ਾ ਹੀ ਉਹਦੇ ਅੱਗੇ ਨਮਸਕਾਰ ਕਰ, ਤੈਨੂੰ ਹਮੇਸ਼ਾ ਹੀ ਸੁੱਖ ਦੀ ਪ੍ਰਾਪਤੀ ਹੋਵੇਗੀ, ਤੈਨੂੰ ਜੀਵਨ ਦੇ ਸਾਰੇ ਸੁੱਖ ਮਿਲ ਜਾਣਗੇ।
ਮਨ ਕੀ ਦਸ਼ਾ ਨਾ ਇੱਕ ਰਸ ਕਵਹੀ ਪਾਏ ਪਦਾਰਥ ਤੋਲਾ ਸਭ ਤਵਹੀ।
ਔਰ ਕਹਿਣ ਲੱਗੇ ਕਿ ਇਹ ਜਿਹੜੀ ਮਨ ਦੀ ਹੈ ਨਾ ਦਿਸ਼ਾ, ਇਹ ਹਮੇਸ਼ਾ ਕਦੇ ਵੀ ਇੱਕ ਥਾਂ ਤੇ ਸਥਿਰ ਨਹੀਂ ਰਹਿੰਦੀ, ਇੱਕੋ ਜਿਹੀ ਨਹੀਂ ਕਦੇ ਵੀ ਰਹਿੰਦੀ। ਔਰ ਇਹ ਜਦੋਂ ਕੋਈ ਪਦਾਰਥ ਮਿਲਦੇ ਨੇ ਤੇ ਫਿਰ ਗਿਣਤੀ ਜਿਹੜੀ ਉਹ ਵੱਧ ਜਾਂਦੀ, ਖਿਣ ਤੋਲਾ ਖਿਣ ਮਾਸਾ, ਕਦੇ ਘਟ ਗਿਆ ਕਦੇ ਵੱਧ ਗਿਆ। ਇਹੀ ਹਾਲਾਤ ਇਸ ਮਨ ਦੇ ਬਣੇ ਰਹਿੰਦੇ ਹਨ।
ਜਬ ਜਾਵੇ ਹੈ ਹਰਖ ਬਿਹੀਨਾ ਮਾਸਾ ਸ਼ੋਕ ਬਿਖੇ ਤਹਿ ਚੀਨਾ।
ਔਰ ਜਦੋਂ ਕਹਿੰਦੇ ਨੇ ਪ੍ਰਸੰਨਤਾ ਰਹਿਤ ਹੋ ਜਾਂਦਾ ਤੇ ਦੁੱਖ ਘਟਦਾ ਹੈ, ਇਹ ਪੰਡਿਤ ਆਪਣੀ ਜ਼ਿੰਦਗੀ ਜਿਹੜੀ ਹੈ ਨਾ ਉਹਨੂੰ ਸਵਾਰਨ ਵਾਸਤੇ ਉਪਾ ਕਰੋ।
ਕਰੋ ਉਪਾਏ ਸਵਾਰਨ ਕਾਰਨ ਜਗਤੇ ਹੋ ਵਹਿ ਜੀਵ ਉਧਾਰਨ।
ਇਹ ਉਪਾ ਕਰੋ, ਇਹ ਯਤਨ ਕਰੋ ਕਿ ਇਹ ਜਿਹੜਾ ਜੀਵਨ ਮਿਲਿਆ ਨਾ ਇਹਨੂੰ ਆਪਾਂ ਸਵਾਰ ਲਈਏ, ਇਹਨੂੰ ਅਜਾਈ ਨਾ ਗਵਾਈਏ। ਇਹ ਜਿਹੜਾ ਜੀਵਨ ਮਿਲਿਆ ਇਹਨੂੰ ਸਵਾਰਨ ਵਾਸਤੇ ਯਤਨਸ਼ੀਲ ਹੋਵੋ ਤੇ ਜਗ ਤੇ ਹੋਵੇ ਜੀਵ ਉਧਾਰਨ। ਕਹਿੰਦੇ ਨੇ ਇਸ ਤਰ੍ਹਾਂ ਇਸ ਸੰਸਾਰ ਵਿੱਚ ਆਤਮਾ ਦਾ ਉਧਾਰ ਹੋਵੇਗਾ, ਜੀਵ ਆਤਮਾ ਆਤਮਾ ਜਿਹੜੀ ਇਹਦਾ ਉਧਾਰ ਹੋਵੇਗਾ, ਇਹਦਾ ਭਲਾ ਹੋਵੇਗਾ। ਪਰ ਹੋਣਾ ਕਿਵੇਂ ਹੈ? ਜਦੋਂ ਆਪਾਂ ਭਲੇ ਪਾਸੇ ਇਸ ਮਨ ਨੂੰ ਲਾਵਾਂਗੇ, ਪਰਮਾਤਮਾ ਵਾਲੇ ਪਾਸੇ ਲਾਵਾਂਗੇ, ਪਦਾਰਥਾਂ ਵਾਲੇ ਪਾਸਿਓਂ ਖਹਿੜਾ ਛੱਡ ਕੇ। ਦੇਖੋ ਆਪਾਂ ਕਈ ਵਾਰੀ ਪੜ੍ਹਨੇ ਕਿ ਬੁੱਲਿਆ ਰੱਬ ਦਾ ਕੀ ਪਾਣਾ, ਇਧਰੋਂ ਪੁੱਟਣਾ ਤੇ ਇਧਰ ਲਾਣਾ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਜਿਹੜਾ ਮਨ ਹੈ ਨਾ, ਮਨ ਨੂੰ ਸੰਸਾਰ ਵਾਲੇ ਪਾਸਿਓਂ ਹਟਾ ਕੇ ਤੇ ਨਿਰੰਕਾਰ ਵਾਲੇ ਪਾਸੇ ਜੋੜ ਦਿਓ, ਬਸ ਪਰਮਾਤਮਾ ਦੇ ਨਾਲ ਸਾਡੀ ਸਾਂਝ ਬਣ ਜਾਏਗੀ। ਇੱਕ ਪਾਸਾ ਜਿਹੜਾ ਉਹ ਛੱਡਣਾ ਪਏਗਾ। ਅਸੀਂ ਧਰਤੀ ਤੇ ਜੇ ਕਿਤੇ ਇੱਕ ਪੈਰ ਉੱਪਰ ਕੀਤਾ ਤੇ ਦੂਜਾ ਤਾਂ ਕਰਾਂਗੇ ਜੇ ਪਹਿਲਾਂ ਥੱਲੇ ਰੱਖਾਂਗੇ, ਫੇਰ ਹੀ ਦੂਜਾ ਉੱਪਰ ਕਰ ਸਕਾਂਗੇ। ਇਸੇ ਤਰ੍ਹਾਂ ਹੀ ਇੱਕ ਪਾਸਾ ਜਿਹੜਾ ਉਹਨੂੰ ਤਿਆਗਣਾ ਪੈਂਦਾ ਤੇ ਦੂਜੇ ਦੇ ਨਾਲ ਫਿਰ ਸਾਂਝ ਬਣਦੀ। ਆਪਾਂ ਦੇਖੋ ਆਨੰਦ ਕਾਰਜ ਵੇਲੇ ਬਚਨ ਪੜ੍ਹਦੇ ਹਾਂ ਕਿ ਬੱਚੀ ਇੱਕ ਘਰ ਵਿੱਚ ਜੰਮੀ ਪਲੀ ਹੈ, ਜਵਾਨ ਹੋਈ ਹੈ, ਔਰ ਉਸ ਨੇ ਆਪਣੇ ਸਹੁਰੇ ਘਰ ਜਾਣਾ ਤੇ ਉੱਥੇ ਬਾਣੀ ਦੇ ਆਪਾਂ ਇਹ ਬੋਲ ਜਿਹੜੇ ਨੇ ਸਾਡੇ ਕੰਨਾਂ ਵਿੱਚ ਪੈਂਦੇ ਨੇ ਕਿ ਹੱਬੇ ਸਾਕ ਕੁੜਾਵੇ ਡਿੱਠੇ ਤੋਂ ਪੱਲੇ ਤੈਂਡੇ ਲਾਗੀ। ਬਾਕੀ ਜਿਹੜੇ ਸਨ ਨਾ ਉਹਨਾਂ ਨੂੰ ਇੱਕ ਪਾਸਿਓਂ ਪਿੱਛੇ ਹਟ ਕੇ ਤੇ ਦੂਜੇ ਪਾਸੇ ਦੇ ਨਾਲ ਸਾਂਝ ਪਾਣੀ ਹੈ। ਇਹਨੂੰ ਕਹਿੰਦੇ ਨੇ ਪ੍ਰਵਿਰਤੀ ਕਰਮ, ਪ੍ਰਵਿਰਤੀ ਕਰਮ, ਇੱਕ ਪਾਸਿਓਂ ਦੂਜੇ ਪਾਸੇ ਪ੍ਰਵਿਰਤ ਹੋਣਾ। ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀ, ਇਹਨੂੰ ਪ੍ਰਵਿਰਤੀ ਕਰਮ ਆ। ਇਸੇ ਤਰ੍ਹਾਂ ਹੀ ਇੱਕ ਪਾਸਾ ਜਿਹੜਾ ਉਹਨੂੰ ਤਿਆਗਣਾ ਪੈਂਦਾ ਦੂਜੇ ਪਾਸੇ ਨਾਲ ਤਾਂ ਸਾਂਝ ਪੈਂਦੀ ਏ। ਇੱਕ ਪਾਸਿਓਂ ਮੋਹ ਘੱਟ ਕਰਨਾ ਪਏਗਾ ਦੂਜੇ ਪਾਸੇ ਤਾਂ ਸਾਡਾ ਪਿਆਰ ਜਿਹੜਾ ਉਹ ਵਧੇਗਾ। ਜੇ ਪਰਿਵਾਰ ਦੇ ਵਿੱਚ ਹੀ ਸਾਰਾ ਖੱਚਤ ਹੋਇਆ ਰਿਹਾ ਤੇ ਫਿਰ ਨਿਰੰਕਾਰ ਨਾਲ ਸਾਂਝ ਨਹੀਂ ਪੈ ਸਕਦੀ। ਇਸ ਕਰਕੇ ਪਾਤਸ਼ਾਹ ਜੀ ਇਹ ਬਖਸ਼ਿਸ਼ ਪੈ ਕਰਦੇ ਨੇ, ਸਮਝਾਉਂਦੇ ਨੇ ਕਿ ਕਹਿੰਦੇ ਨੇ ਤਾਂ ਹੀ ਤੁਹਾਡੀ ਇਹ ਆਤਮਾ ਦਾ ਭਲਾ ਹੋ ਸਕਦਾ ਹੈ।
ਸੁਣ ਪੰਡਤ ਕਰ ਬੰਦ ਕੈ ਨਮਸਕਾਰ ਪਗ ਕੀਨਾ।
ਹੁਣ ਜਦੋਂ ਇਹ ਵਿਚਾਰਾਂ ਉਸ ਪੰਡਤ ਨੇ ਸੁਣੀਆਂ ਨੇ ਨਾ, ਤੇ ਉਹਦੇ ਮਨ ਤੇ ਬੜਾ ਗਹਿਰਾ ਅਸਰ ਹੋਇਆ ਇਹਨਾਂ ਗੱਲਾਂ ਦਾ, ਔਰ ਇਹ ਇੰਨਾ ਪ੍ਰਭਾਵਿਤ ਹੋਇਆ ਕਿ ਫੇਰ ਇਹਨੇ ਉੱਠ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੇ ਨਮਸਕਾਰ ਕੀਤੀ। ਨਮਸਕਾਰ ਕਰਕੇ ਪੱਗ ਜਿਹੜੇ ਨੇ ਪੈਰ ਉਹਨਾਂ ਤੇ ਨਮਸਕਾਰ ਕੀਤੀ, ਔਰ ਕਹਿੰਦੇ ਨੇ ਸੁਣ ਪੰਡਿਤ ਕਰ ਬੰਦ ਕੇ ਨਮਸਕਾਰ ਪੱਗ ਕੀ। ਇੰਨਾ ਪ੍ਰਭਾਵਿਤ ਹੋ ਗਿਆ ਕਿ ਜਿਹੜਾ ਪਹਿਲਾਂ ਅਪ ਸ਼ਬਦ ਪਿਆ ਬੋਲਦਾ ਸੀ ਨਾ, ਹੁਣ ਗੁਰੂ ਨਾਨਕ ਦੇ ਚਰਨਾਂ ਤੇ ਉਸਨੇ ਨਮਸਕਾਰ ਕੀਤੀ ਹੈ।
ਮਹਾਂਪੁਰਖ ਜਾਣੇ ਹਿਰਦੇ ਇਨ ਸਮ ਕੋ ਨਾ ਪਰਬੀਨ,
ਔਰ ਹਿਰਦੇ ਵਿਚ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਸਮਝ ਲਿਆ ਵੀ ਇਹ ਕੋਈ ਆਮ ਪੁਰਖ ਨਹੀਂ, ਇਹ ਮਹਾਂਪੁਰਖ ਹੈ, ਔਰ ਇਹਦੇ ਸਮ ਹੋਰ ਕੋਈ ਬਰਾਬਰ ਨਹੀਂ ਹੈ, ਇਹਦੇ ਵਰਗਾ ਹੋਰ ਕੋਈ ਵੀ ਨਹੀਂ ਹੋ ਸਕਦਾ ਹੈ।
ਦੇਖ ਦੀਨਤਾ ਦਿਆਲ ਦਿਆ ਦ੍ਰਿਸ਼ਟ ਦਿਜ ਪਰ ਕਰੀ।
ਔਰ ਕਹਿੰਦੇ ਨੇ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਵੇਖਿਆ ਕਿ ਇਹਦੇ ਵਿਚ ਹੁਣ ਦੀਨਤਾ ਆ ਗਈ, ਭਾਵ ਇਹਦੇ ਵਿਚ ਨਿਮਰਤਾ ਆ ਗਈ, ਇਹਦੇ ਅੰਦਰੋਂ ਹਉਮੈ ਜਿਹੜੀ ਉਹ ਨਿਕਲ ਗਈ ਏ, ਸਤਿਗੁਰੂ ਜੀ ਦਇਆ ਦੇ ਘਰ ਦੇਖ ਦੀਨਤਾ ਦਿਆਲ ਦਇਆ ਦ੍ਰਿਸ਼ਟ ਦਿਜ ਪਰ ਕਰੀ। ਦਇਆ ਦ੍ਰਿਸ਼ਟੀ ਸਤਿਗੁਰੂ ਜੀ ਨੇ ਉਸ ਬ੍ਰਾਹਮਣ ਦੇ ਉੱਪਰ ਫਿਰ ਕੀਤੀ, ਜਦੋਂ ਉਹਦੀ ਇਹ ਅਵਸਥਾ ਵੇਖੀ ਤਾਂ ਤੇ ਪਾਤਸ਼ਾਹ ਜੀ ਹੈ ਹੀ ਦਇਆ ਦਾ ਘਰ ਨੇ, ਉਹਨਾਂ ਦੀ ਤੇ ਦ੍ਰਿਸ਼ਟੀ ਐਸੀ ਹੈ ਕਿ ਜਿਹਦੇ ਤੇ ਵੀ ਪੈ ਗਈ, ਦਇਆ ਦੀ ਦ੍ਰਿਸ਼ਟੀ ਜਿਹਦੇ ਤੇ ਹੋ ਗਈ। ਦੇਖੋ ਆਪਾਂ ਪੜ੍ਹਦੇ ਹਾਂ ਕਿ ਅਮਿਆ ਦ੍ਰਿਸ਼ਟ ਸ਼ੁਭ ਕਰੇ ਹਰੇ ਅਗ ਪਾਪ ਸਕਲ, ਕਾਮ ਕ੍ਰੋਧ ਲੋਭ ਮੋਹ ਵਸ ਕਰੇ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰੇ ਖੋਐ, ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ। ਜਨਮਾਂ ਜਨਮਾਂਤਰਾਂ ਦੀ ਮੈਲ ਧੋ ਦਿੰਦੀ ਏ ਜਦੋਂ ਗੁਰੂ ਦਇਆ ਦ੍ਰਿਸ਼ਟੀ ਕਰਦੇ ਨੇ ਕਿਸੇ ਦੀ, ਰਹਿਮਤ ਦੀ ਨਜ਼ਰ ਨਾਲ ਜਦੋਂ ਵੇਖਦੇ ਨੇ, ਉਸ ਵੇਲੇ ਕਿਰਪਾ ਕਟਾਕਸ਼ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰੇ, ਸਾਰੇ ਦੁੱਖ ਜਿਹੜੇ ਨੇ ਨਾ ਉਹ ਦੂਰ ਕਰ ਦਿੰਦੇ ਨੇ, ਐਸੀ ਨਜ਼ਰ ਹੈ। ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਫਲਾਣਾ ਬੰਦਾ ਜਿਹੜੇ ਨਾ ਉਹਦੀ ਨਜ਼ਰ ਬੜੀ ਭੈੜੀ, ਉਹਦੀ ਨਜ਼ਰ ਬੜੀ ਭੈੜੀ ਏ, ਤੇ ਬੰਦਾ ਉਹਦੇ ਤੋਂ ਕਈ ਵਾਰੀ ਬਚਦਾ ਵੀ ਹੈ, ਤੇ ਜੇ ਭੈੜੀ ਨਜ਼ਰ ਦਾ ਪ੍ਰਭਾਵ ਹੈ ਤੇ ਫਿਰ ਚੰਗੀ ਦਾ ਵੀ ਹੈ। ਜਿਨ੍ਹਾਂ ਦੀ ਚੰਗੀ ਨਜ਼ਰ ਹੈ ਨਾ ਉਹ ਫਿਰ ਰਹਿਮਤ ਕਰ ਦਿੰਦੇ ਨੇ, ਦਇਆ ਦ੍ਰਿਸ਼ਟੀ ਕੀਤੀ ਏ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ।
ਜਗ ਕੇ ਬੰਦ ਵਿਸ਼ਾਲ ਛੁਟਕ ਗਏ ਤਤਕਾਲ ਤੇ,
ਔਰ ਇਹ ਜਿਹੜੇ ਸੰਸਾਰ ਦੇ ਸਾਰੇ ਜਗਤ ਦੇ ਬਹੁਤ ਜ਼ਿਆਦਾ ਬੰਧਨ ਨੇ ਜਿਨ੍ਹਾਂ ਦੇ ਵਿੱਚ ਮਨੁੱਖ ਬੱਝਿਆ ਪਿਆ ਹੈ, ਗ੍ਰਸਿਆ ਹੋਇਆ ਇਹਨਾਂ ਬੰਧਨਾਂ ਦੇ ਵਿੱਚ, ਸਾਹਿਬ ਕਹਿੰਦੇ ਨੇ ਛੁਟਕ ਗਏ ਤਤਕਾਲ ਤੇ, ਸਾਰੇ ਬੰਧਨ ਜਿਹੜੇ ਨੇ ਉਹ ਕੱਟ ਦਿੱਤੇ ਨੇ। ਕਿਉਂਕਿ ਅਸੀਂ ਇਹ ਪੜ੍ਹਦੇ ਹਾਂ ਕਿ ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੰਭਾਰੈ। ਜੀ ਦੀ ਭਾਵ ਇਹ ਆਤਮਾ ਦੀ, ਦੇਖੋ ਜਿੰਦ ਦੀ ਇਹ ਸਰੀਰ ਦੀ ਸੰਭਾਲ ਕਰਨ ਵਾਲੇ ਤੇ ਬੰਦਾ ਚਲਾਣਾ ਕਰ ਜਾਏ ਤੇ ਧੀਆਂ ਪੁੱਤਰ ਮਗਰੋਂ ਫੂਕ ਦੇਣਗੇ, ਸੰਭਾਲ ਕਰ ਲੈਣਗੇ ਉਹਦੀ, ਕੋਈ ਰੋੜ ਦਿੰਦਾ, ਕੋਈ ਦੱਬ ਦਿੰਦਾ, ਕੋਈ ਫੂਕ ਦਿੰਦਾ, ਪਰ ਜਿਹੜੀ ਆਤਮਾ ਦੀ ਸੰਭਾਲ ਕਰਨੀ ਹੈ ਨਾ ਇਹ ਕੇਵਲ ਗੁਰੂ ਦੇ ਹਿੱਸੇ ਆ, ਇਹ ਗੁਰੂ ਹੀ ਕਰ ਸਕਦਾ, ਇਹ ਲੋਕ ਵਿੱਚ ਵੀ ਤੇ ਪਰਲੋਕ ਵਿੱਚ। ਇਹ ਸਤਿਗੁਰੂ ਜੀ ਦੀ ਜਿਹੜੀ ਪਾਵਨ ਬਾਣੀ ਹੈ ਇਹ ਹੀ ਮਹਾਨ ਕਿਰਪਾ ਕਰਦੀ ਹੈ, ਔਰ ਇਹਦੇ ਨਾਲ ਹੀ ਆਤਮਾ ਨੂੰ ਵੀ ਸੁੱਖ ਜਿਹੜਾ ਉਹ ਮਿਲਦਾ ਹੈ। ਇਹ ਗੁਰੂ ਦੇ ਬਚਨ ਐਸੇ ਨੇ ਜਿਹੜੇ ਆਤਮਾ ਨੂੰ ਸੁੱਖ ਦਿੰਦੇ ਨੇ, ਆਤਮਾ ਦੀ ਸੰਭਾਲ ਕਰਦੇ ਨੇ। ਅਸੀਂ ਇਤਿਹਾਸ ਦੇ ਪੰਨੇ ਪੜ੍ਹਦੇ ਹਾਂ ਕਿ ਭਾਈ ਮੇਰਾ ਜਿਸ ਨੇ ਆਪਣੇ ਮਕਾਨ ਦੀ ਚੱਟ ਕਰਨੀ ਸੀ ਤੇ ਉਹਨਾਂ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਪਾਤਸ਼ਾਹ ਤੁਸੀਂ ਪਰਿਵਾਰ ਸਮੇਤ ਆਉਣਾ ਤੇ ਤੁਸੀਂ ਚਰਨ ਪਾਣੇ ਘਰ ਵਿੱਚ, ਅਸੀਂ ਆਪਣਾ ਮਕਾਨ ਨਵਾਂ ਬਣਾਇਆ ਉਹਦੀ ਚੱਟ ਕਰਨੀ ਤੇ ਤੁਸੀਂ ਆਉਣਾ। ਸਤਿਗੁਰੂ ਜੀ ਪਰਿਵਾਰ ਸਮੇਤ ਪਹੁੰਚੇ ਬਾਬੇ ਬਕਾਲੇ, ਔਰ ਇੱਥੇ ਭਾਈ ਮੇਰਾ ਕਹਿੰਦਾ ਵੀ ਤੁਸੀਂ ਇੱਥੇ ਟਿਕੋ ਕੁਛ ਦਿਨ, ਸਤਿਗੁਰੂ ਜੀ ਉੱਥੇ ਰੁਕੇ ਤੇ ਉੱਥੇ ਹੀ ਮਾਤਾ ਗੰਗਾ ਜੀ ਦਾ ਅੰਤਮ ਸਮਾਂ ਆ ਗਿਆ। ਮਾਤਾ ਜੀ ਚਲਾਣਾ ਕਰ ਗਏ ਬਾਬੇ ਬਕਾਲੇ, ਆਪਾਂ ਵੇਖਦੇ ਹਾਂ ਉਹਨਾਂ ਦਾ ਦੇਹੁਰਾ ਉੱਥੇ ਬਣਿਆ ਹੋਇਆ ਬਾਬੇ ਬਕਾਲੇ। ਮਾਤਾ ਗੰਗਾ ਜੀ ਚਲਾਣਾ ਕਰ ਗਏ ਤੇ ਸਿੱਖ ਆ ਕੇ ਸਾਰੇ ਅਫਸੋਸ ਕਰਦੇ, ਪਾਤਸ਼ਾਹ ਬੜਾ ਅਫਸੋਸ ਹੋਇਆ ਮਾਤਾ ਜੀ ਚਲਾਣਾ ਕਰ ਗਏ ਨੇ, ਬਹੁਤ ਅਫਸੋਸ ਹੋਇਆ। ਤੇ ਸਤਿਗੁਰੂ ਜੀ ਕਹਿਣ ਲੱਗੇ ਕਿ ਅਫਸੋਸ ਹੀ ਕਰੀ ਜਾਓਗੇ ਕਿ ਮਦਦ ਵੀ ਕੋਈ ਕਰੋਗੇ। ਹੁਣ ਸਿੱਖ ਸਾਰੇ ਹੈਰਾਨ ਹੋ ਗਿਆ, ਕਹਿਣ ਲੱਗੇ ਪਾਤਸ਼ਾਹ ਇੱਥੇ ਤੇ ਜਿਉਂਦੇ ਬੰਦੇ ਦੀ ਮਦਦ ਨਹੀਂ ਹੁੰਦੀ, ਜਿਹੜਾ ਤੁਰ ਜਾਏ ਉਹਦੀ ਕੋਈ ਕੀ ਕਰ ਸਕਦਾ। ਤੇ ਪਾਤਸ਼ਾਹ ਕਹਿਣ ਲੱਗੇ ਨਹੀਂ, ਇਹ ਮਦਦ ਹੋ ਸਕਦੀ ਹੈ ਸਤਿਗੁਰੂ ਜੀ, ਉਹ ਕਿਵੇਂ? ਤੇ ਪਾਤਸ਼ਾਹ ਜੀ ਨੇ ਇੱਕ ਬੜਾ ਪਿਆਰਾ ਬਚਨ ਕਿਹਾ ਸੀ, ਭਾਈ ਸੰਤੋਖ ਸਿੰਘ ਹੁਣਾਂ ਨੇ ਅੰਕਿਤ ਕੀਤਾ, ਬਹੁਤ ਪਿਆਰਾ ਬਚਨ ਕਰਦੇ ਨੇ ਤੇ ਕਿਹਾ, ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਸੰਬੋਧਨ ਕਰਕੇ ਕਹਿਣ ਲੱਗੇ, ਸਤਿਗੁਰ ਬੋਲੇ ਸੁਣੋ ਗੁਰਦਾਸ, ਭਾਈ ਗੁਰਦਾਸ ਜੀ ਨੂੰ, ਪਠੋ ਗ੍ਰੰਥ ਸਾਹਿਬ ਸੁਖ ਰਾਸ। ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋ, ਬਿਦਤੇ ਸਿੱਖਣ ਮੇ ਅਸਰੀਤ, ਮ੍ਰਿਤਕ ਪਏ ਪੜੇ ਲਾਏ ਪ੍ਰੀਤ। ਮ੍ਰਿਤਕ ਦੇ ਨਿਮਿਤ ਜਦੋਂ ਪ੍ਰੀਤ ਨਾਲ ਬਾਣੀ ਪੜੀਏ, ਸਭ ਬਿਦ ਕੋ ਸੁਖ ਪਾਵੇ ਪ੍ਰਾਣੀ, ਜਿਸ ਹਿਤ ਪੜਨ ਕਰੇ ਗੁਰਬਾਣੀ। ਕਹਿੰਦੇ ਨੇ ਜਿਹਦੇ ਨਿਮਿਤ ਪ੍ਰੀਤ ਨਾਲ ਬਾਣੀ ਪੜੀਏ ਨਾ, ਉਹਨੂੰ ਪਰਲੋਕ ਵਿੱਚ ਵੀ ਸੁੱਖ ਮਿਲਦਾ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ, ਇਹ ਬਾਣੀ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸੁੱਖ ਦਿੰਦੀ। ਗੁਰੂ ਸਵਾਰਿਓ, ਆਤਮਾ ਦਾ ਭਲਾ ਜਿਹੜਾ ਇਹ ਗੁਰੂ ਹੀ ਕਰ ਸਕਦਾ, ਗੁਰੂ ਬਖਸ਼ਿਸ਼ ਕਰੇ ਤੇ ਤਾਂ ਆਤਮਾ ਦਾ ਭਲਾ ਹੁੰਦਾ ਹੈ।
ਖਿਜ ਕੇ ਮੂਲਾਪੁਰ ਮੈਂ ਗਇਓ, ਅਤ ਦੁਖ ਮਾਨ ਬਿਸਮ ਮਨ ਪਇਓ।
ਔਰ ਇਹ ਗੱਲਾਂ ਜਦੋਂ ਸੁਣੀਆਂ ਨਾ, ਤੇ ਜਿਹੜਾ ਭਾਈ ਮੂਲਾ ਇਹ ਸਹੁਰਾ ਸਾਹਿਬ ਨੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਮੂਲ ਚੰਦ, ਇਹ ਖਿਜ ਗਏ। ਕਿਉਂਕਿ ਸੰਸਾਰੀ ਬੰਦਾ ਜਿਹੜਾ ਨਾ, ਉਹਨੂੰ ਰੱਬ ਦੀਆਂ ਗੱਲਾਂ ਕਿੱਥੇ ਚੰਗੀਆਂ ਲੱਗਦੀਆਂ। ਉਹ ਕਹਿੰਦਾ ਨਹੀਂ, ਕੋਈ ਕੰਮ ਦੀ ਗੱਲ ਕਰੋ, ਉਹਨਾਂ ਨੂੰ ਇਹ ਗੱਲ ਕੰਮ ਦੀ ਹੋਈ ਨਹੀਂ ਨਜ਼ਰ ਆਉਂਦੀ। ਤੇ ਉਹ ਖਿਜ ਗਿਆ ਗੱਲਾਂ ਸੁਣ ਕੇ, ਫਿਰ ਮੁੜ ਕੇ ਸੁਲਤਾਨਪੁਰ ਆ ਗਿਆ, ਕਬਰਸਤਾਨ ਵਿੱਚੋਂ ਉੱਠ ਕੇ ਨਾ, ਤੇ ਪੁਰ ਮੈਂ ਗਏ, ਫਿਰ ਆ ਕੇ ਇੱਥੇ ਸੁਲਤਾਨਪੁਰ ਆਪਣੀ ਬੱਚੀ ਦੇ ਘਰ ਆ ਗਿਆ। ਕਹਿੰਦੇ ਨੇ ਖਿਜ ਕੇ ਮੁੱਲਾਂ ਪੁਰ ਮੈਂ ਗਏ, ਅਤ ਦੁੱਖ ਮਾਨ ਬਿਸਮ ਮਨ ਪਇਓ। ਕਹਿੰਦੇ ਨੇ ਅੰਦਰੋਂ ਮਨ ਵਿੱਚ ਬੜਾ ਹੀ ਦੁਖੀ ਹੋ ਕੇ ਤੇ ਬਹੁਤ ਹੈਰਾਨ ਵੀ ਹੋ ਰਿਹਾ ਹੈ।
ਕੀਤਕ ਦਿਨ ਤਨਿਆ ਕੇ ਪਾਸੂ, ਰਹੇ ਆਪ ਨਾ ਗਏ ਅਵਾਸੂ।
ਔਰ ਕਈ ਦਿਨ ਉਹ ਆਪਣੀ ਜਿਹੜੀ ਬੱਚੀ ਸੀ ਨਾ ਕੰਨਿਆ, ਉਹਦੇ ਘਰ ਵਿੱਚ ਠਹਿਰਿਆ, ਔਰ ਆਪਣੇ ਘਰ ਉਹ ਵਾਪਸ ਨਹੀਂ ਗਿਆ ਹੈ।
ਸ੍ਰੀ ਨਾਨਕ ਅਸਥਾਨ ਮਸਾਨਾ, ਵੈਸੇ ਮਰੀਅਨ ਗੋਰ ਮਹਾਨਾ।
ਔਰ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਉਸੇ ਸਥਾਨ ਤੇ ਬੈਠੇ ਹੋਏ ਹਨ, ਵੈਸੇ ਮਰੀਅਨ ਗੋਰ ਮਹਾਨ, ਜਿੱਥੇ ਬਹੁਤ ਜ਼ਿਆਦਾ ਮੜੀਆਂ ਤੇ ਬਹੁਤ ਜ਼ਿਆਦਾ ਕਬਰਾਂ ਬਣੀਆਂ ਹੋਈਆਂ ਸਨ।
ਜੇ ਨਰ ਜਾਨ ਹੈ ਮਨ ਕਛ ਪੇਵਾ, ਬੰਧਨ ਕਰ ਗਵਨੇ ਜਗ ਦੇਵਾ।
ਪਰ ਜਿਹੜੇ ਲੋਕ ਕੁਝ ਮਨ ਵਿੱਚ ਇਸ ਭੇਦ ਨੂੰ ਸਮਝਦੇ, ਜਿਹੜੇ ਅੰਦਰੋਂ ਜਾਣਦੇ ਸਨ ਕਿ ਗੁਰੂ ਨਾਨਕ ਜਿਹੜੇ ਨੇ ਇਹ ਕੋਈ ਆਮ ਮਨੁੱਖ ਨਹੀਂ, ਇਹ ਰੱਬ ਦਾ ਰੂਪ ਨੇ, ਉਹ ਲੋਕ ਜਾਂਦੇ ਨੇ ਤੇ ਜਾ ਕੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰ ਕਰਦੇ ਨੇ। ਜਗ ਦੇਵਾ ਭਾਵ ਜਿਹੜੇ ਗੁਰੂ ਜੀ ਸਾਰੇ ਜਗਤ ਦਾ ਪਾਰ ਉਤਾਰਾ ਕਰਨ ਵਾਲੇ ਨੇ, ਉਹਨਾਂ ਦੇ ਚਰਨਾਂ ਤੇ ਉਹ ਜਾ ਕੇ ਨਮਸਕਾਰਾਂ ਕਰਦੇ ਹਨ।
ਅਸ ਪ੍ਰਕਾਰ ਰਹਿ ਵਹਿਰ ਅਸੀਨੇ, ਬੀਤ ਗਏ ਜਬ ਤੀਨ ਮਹੀਨੇ।
ਔਰ ਤਿੰਨ ਮਹੀਨੇ ਲੰਘ ਗਏ ਤੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਇਸੇ ਤਰ੍ਹਾਂ ਹੀ ਉੱਥੇ ਕਬਰਸਤਾਨ ਦੇ ਵਿੱਚ ਬੈਠੇ ਰਹੇ ਨੇ, ਉੱਥੇ ਹੀ ਮੜੀਆਂ ਦੇ ਵਿੱਚ ਪਾਤਸ਼ਾਹ ਜੀ ਬੈਠੇ ਰਹੇ ਹਨ।
ਲਖਮੀ ਦਾਸ ਜਨਮ ਤਬ ਲੀਨੋ ਸਭ ਪਰਿਵਾਰ ਹਰਖ ਮਨ ਕੀਨੋ।
ਔਰ ਇਸੇ ਸਮੇਂ ਦੌਰਾਨ ਹੀ ਬਾਬਾ ਲਖਮੀ ਦਾਸ ਜੀ, ਬਾਬਾ ਸ੍ਰੀ ਚੰਦ ਜੀ ਵੱਡੇ ਨੇ, ਤੇ ਇੱਥੇ ਹੀ ਬਾਬਾ ਲਖਮੀ ਦਾਸ ਉਹਨਾਂ ਦਾ ਫਿਰ ਇਸ ਸਮੇਂ ਦੌਰਾਨ ਹੀ ਜਨਮ ਹੋਇਆ ਹੈ। ਔਰ ਜਨਮ ਹੁੰਦਿਆਂ ਸਾਰ ਹੀ ਕਹਿੰਦੇ ਨੇ ਵੀ ਪਰਿਵਾਰ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਜਿਹੜੀ ਏ ਉਹ ਦੌੜ ਗਈ ਹੈ।
ਭਈ ਸੁਲੱਖਣੀ ਪ੍ਰਾਚ ਦਿਸ਼ਾ ਸੀ ਉੱਗੇ ਸੂਰ ਸਸ ਜਨ ਜਸ ਰਾਸੀ।
ਔਰ ਕਹਿੰਦੇ ਨੇ ਕਿ ਮਾਤਾ ਸੁਲੱਖਣੀ ਜਿਹੜੀ ਏ ਨਾ ਪ੍ਰਾਚ ਦਿਸ਼ਾ ਸੀ। ਭਈ ਸੁਲੱਖਣੀ ਜਿਸ ਤਰ੍ਹਾਂ ਪਹਿਲਾਂ ਸੁੱਖ ਆਨੰਦ ਵਿੱਚ ਸਨ ਨਾ, ਬਹੁਤ ਸਮੇਂ ਬਾਅਦ ਜਦੋਂ ਖੁਸ਼ੀ ਮਿਲੀ ਏ ਤੇ ਹੁਣ ਉਹ ਫੇਰ ਪਹਿਲਾਂ ਵਾਲੀ ਹਾਲਤ ਦੇ ਵਿੱਚ ਆ ਗਏ ਹਨ। ਔਰ ਕਹਿੰਦੇ ਨੇ ਕਿ ਉੱਗੇ ਸੂਰ ਸੱਸ ਜਨ ਜਸ ਰਾਸੀ, ਜਿਵੇਂ ਕਹਿੰਦੇ ਨੇ ਕਿ ਸੂਰਜ ਚੜ੍ਹਦਾ ਚੰਦਰਮਾ ਚੜ੍ਹਦਾ ਹੈ, ਇਸੇ ਤਰ੍ਹਾਂ ਹੀ ਬਾਬਾ ਸ੍ਰੀ ਚੰਦ ਜੀ ਸੂਰਜ ਦੀ ਨਿਆਈ, ਬਾਬਾ ਲਖਮੀ ਦਾਸ ਉਹ ਚੰਦਰਮਾ ਦੀ ਨਿਆਈ, ਘਰ ਦੇ ਵਿੱਚ ਸੂਰਜ ਤੇ ਚੰਦ ਦਾ ਪ੍ਰਕਾਸ਼ ਹੋ ਗਿਆ ਹੈ।
ਸ੍ਰੀ ਗੁਰ ਕੇ ਟਗ ਜਾਏ ਸੁਨਾਵਾ ਮਨ ਜਿਨ ਕੋ ਰਸ ਏਕ ਸੁਹਾਵਾ।
ਔਰ ਫਿਰ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਕੋਲ ਜਾ ਕੇ ਇਹ ਖਬਰ ਜਿਹੜੀ ਏ ਨਾ ਉਹ ਸੁਣਾਈ ਏ, ਉਹਨਾਂ ਨੂੰ ਜਾ ਕੇ ਦੱਸਿਆ ਮਨ ਜਿਨ ਕੋ ਰਸ ਏਕ ਸੁਹਾਵਾ, ਜਿਨ੍ਹਾਂ ਦਾ ਮਨ ਇੱਕੋ ਰਸ ਟਿਕਿਆ ਹੋਇਆ ਸੋਭਦਾ ਪਿਆ ਹੈ। ਸਤਿਗੁਰੂ ਜੀ ਦਾ ਮਨ ਆਮ ਤੌਰ ਤੇ ਆਪਾਂ ਨਾ ਬੰਦਿਆਂ ਦਾ ਮਨ ਸਾਡਾ ਇਸ ਤਰ੍ਹਾਂ ਦਾ ਹੁੰਦਾ ਕਿ ਜੇ ਤੇ ਥੋੜੀ ਬਹੁਤੀ ਖੁਸ਼ੀ ਮਿਲ ਗਈ ਏ ਨਾ ਤੇ ਫਿਰ ਬੰਦਾ ਫੁੱਲਿਆ ਹੀ ਨਹੀਂ ਸਮਾਉਂਦਾ। ਮੈਂ ਉਹ ਲੋਕੀ ਵੇਖੇ ਨੇ ਜਿਹੜੇ ਪਹਿਲਾਂ ਅਰਦਾਸਾਂ ਕਰਨਗੇ ਕਿ ਮਾਲਕਾ ਕਿਰਪਾ ਕਰ ਸਾਡੇ ਘਰ ਵੀ ਔਲਾਦ ਹੋਵੇ, ਤੇ ਜਦੋਂ ਮਾਲਕ ਕਿਰਪਾ ਕਰ ਦਿੰਦਾ ਨਾ ਉਹਨੂੰ ਸੁਨੇਹਾ ਮਿਲਦਾ ਤੇ ਉਹ ਫਿਰ ਕਹਿੰਦਾ ਪਹਿਲਾਂ ਠੇਕੇ ਤੇ ਜਾਓ ਤੇ ਉਥੋਂ ਪੇਟੀਆਂ ਦੋ ਲੈ ਕੇ ਆਓ। ਉਹ ਖੁਸ਼ੀ ਜਿਹੜੀ ਏ ਨਾ ਉਹ ਆਪਣੇ ਢੰਗ ਨਾਲ ਫਿਰ ਜਿਹੜੀ ਉਹਨੂੰ ਪ੍ਰਗਟ ਕਰਨਾ ਚਾਹੁੰਦੇ ਨੇ। ਉਹ ਫਿਰ ਇਹ ਭੁੱਲ ਹੀ ਜਾਂਦੇ ਨੇ ਕਿ ਮੇਰੇ ਗੁਰੂ ਨੂੰ ਇਹ ਗੱਲ ਭਾਂਦੀ ਵੀ ਏ ਕਿ ਨਹੀਂ। ਔਰ ਜੇ ਕਿਤੇ ਜਰਾ ਜਿੰਨਾ ਵੀ ਦੁੱਖ ਆ ਗਿਆ ਤੇ ਫਿਰ ਰੱਬ ਨੂੰ ਗਾਲਾਂ ਕੱਢਦੇ ਵੀ ਮੈਂ ਵੇਖੇ, ਫਿਰ ਕਹਿਣਗੇ ਕਿ ਮੈਂ ਤੇਰਾ ਕੀ ਵਿਗਾੜਿਆ ਸੀ। ਅਜੇ ਕਿ ਬੰਦਾ ਵਿਗਾੜ ਕੁਝ ਵੀ ਨਹੀਂ ਸਕਦਾ, ਫਿਰ ਵੀ ਰੱਬ ਨੂੰ ਪੁੱਛਦਾ ਕਿ ਮੈਂ ਤੇਰਾ ਕੀ ਵਿਗਾੜਿਆ। ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ, ਪਰ ਇਹਦਾ ਮਨ ਇਸ ਤਰ੍ਹਾਂ ਦਾ ਹੈ ਜੇ ਕਿਤੇ ਥੋੜਾ ਜਿਹਾ ਮਿਲ ਜਾਏ ਤੇ ਹੰਕਾਰੀ ਹੋ ਜਾਂਦਾ, ਤੇ ਜੇ ਕਿਤੇ ਕੁਝ ਜਾਂਦਾ ਰਹੇ ਤੇ ਫਿਰ ਗਾਲਾਂ ਕੱਢਣ ਲੱਗ ਪੈਂਦੇ। ਕਈ ਐਸੇ ਲੋਕ ਮੈਂ ਵੇਖੇ ਨੇ ਕਿ ਉਹ ਫਿਰ ਰੱਬ ਗੁਰੂ ਘਰ ਵਿੱਚ ਆ ਕੇ ਨਾ ਤੇ ਪ੍ਰਸ਼ਾਦ ਵੀ ਨਹੀਂ ਲੈਂਦੇ, ਨਹੀਂ ਜੀ ਰੱਬ ਨੇ ਸਾਡੇ ਨਾਲ ਮਾੜਾ। ਕਈ ਪੰਜਾਬੀ ਆਪਣੇ ਪਿੰਡਾਂ ਚ ਲੋਕੀ ਕਹਿਣਗੇ ਲੈ ਵੀ ਰੱਬ ਤੇ ਨੇੜੇ ਹੋ ਕੇ ਲੜਿਆਈ ਤੇ, ਇਹ ਭਾਸ਼ਾ ਵੀ ਅਸੀਂ ਬੋਲਣੋਂ ਗੁਰੇਜ਼ ਨਹੀਂ ਕਰਦੇ ਜਰਾ ਵੀ। ਨਹੀਂ ਪਿਆਰਿਓ, ਉਹ ਹਮੇਸ਼ਾ ਹੀ ਭਲਾ ਕਰਦੇ, ਤੇ ਜਿਹੜੇ ਰੱਬ ਦੇ ਪਿਆਰੇ ਨੇ ਨਾ ਜੀ ਉਹ ਉਹਨਾਂ ਦਾ ਮਨ ਜਿਹੜਾ ਉਹ ਇੱਕੋ ਤਰ੍ਹਾਂ ਦਾ ਸਥਿਰ ਰਹਿੰਦਾ, ਜੇ ਕੁਛ ਮਿਲਿਆ ਤਾਂ ਵੀ, ਜੇ ਕੁਛ ਨਹੀਂ ਮਿਲਿਆ ਤੇ ਤਾਂ ਉਹਦੇ ਭਾਣੇ ਵਿੱਚ ਰਹਿੰਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਇੱਕ ਵਾਰੀ ਕਿਸੇ ਨੇ ਪੁੱਛ ਲਿਆ ਸੀ, ਕਹਿਣ ਲੱਗੇ ਪਾਤਸ਼ਾਹ ਕਲਯੁੱਗ ਦਾ ਸਮਾਂ ਤੇ ਇਹਦੇ ਵਿੱਚ ਵੀ ਕੋਈ ਐਸਾ ਹੈ ਜਿਹੜਾ ਖੁਸ਼ੀ ਗਮੀ ਦੇ ਵਿੱਚ ਸਥਿਰ ਰਹੇ, ਜਿਹੜਾ ਡੋਲੇ ਨਾ? ਉਹਨਾਂ ਕਿਹਾ ਹਾਂ ਐਸੇ ਹੈਣ। ਸਤਿਗੁਰੂ ਜੀ ਨੇ ਫਿਰ ਭਾਈ ਭਿਖਾਰੀ ਦੇ ਕੋਲ ਭੇਜਿਆ ਉਸ ਸਿੱਖ ਨੂੰ, ਕਹਿਣ ਲੱਗੇ ਤੇਰਾ ਸ਼ੰਕਾ ਨਿਵਿਰਤ ਹੋ ਜਾਏਗਾ। ਭਾਈ ਭਿਖਾਰੀ ਜੀ ਦੇ ਕੋਲ ਭੇਜਿਆ ਤੇ ਭਾਈ ਭਿਖਾਰੀ ਦੇ ਘਰ ਵਿੱਚ ਨਾ ਵਿਆਹ ਰੱਖਿਆ ਹੋਇਆ। ਇਹ ਸਿੱਖ ਜਦੋਂ ਪਹੁੰਚਿਆ ਤੇ ਕੀ ਵੇਖਿਆ ਕਿ ਉੱਥੇ ਕਈ ਤਰ੍ਹਾਂ ਦੇ ਮਿਸ਼ਟਾਨ ਮਠਿਆਈਆਂ ਪਈਆਂ ਬਣਦੀਆਂ ਨੇ, ਗੀਤ ਸੰਗੀਤ ਚੱਲਦਾ ਪਿਆ, ਤੇ ਪੁੱਛਿਆ ਜੀ ਮੈਂ ਭਾਈ ਭਿਖਾਰੀ ਜੀ ਨੂੰ ਮਿਲਣ ਵਾਸਤੇ ਆਇਆ। ਕਹਿਣ ਲੱਗੇ ਉਹ ਅੰਦਰ ਨੇ। ਜਦੋਂ ਅੰਦਰ ਗਏ ਤੇ ਭਾਈ ਭਿਖਾਰੀ ਇੱਕ ਤੱਪੜ ਬਣਾਉਣ ਡਿਆ, ਵੱਡਾ ਸਾਰਾ ਤੱਪੜ ਬਣਾ ਰਿਹਾ ਸੀ। ਉਸਨੇ ਪੁੱਛ ਲਿਆ, ਕਹਿਣ ਲੱਗੇ ਕਿ ਭਾਈ ਜੀ ਬਾਹਰ ਇੰਨੀ ਖੁਸ਼ੀ ਏ, ਇੰਨੀ ਰੰਗੀਨੀਆਂ ਨੇ, ਰੌਣਕਾਂ ਨੇ, ਤੇ ਤੁਸੀਂ ਅੰਦਰ ਬਹਿ ਕੇ ਤੇ ਤੱਪੜ ਬਣਾਈ ਜਾਂਦੇ ਹੋ, ਤੁਸੀਂ ਵੀ ਬਾਹਰ ਸ਼ਾਮਲ ਹੋਵੋ। ਕਹਿਣ ਲੱਗੇ ਭਲਿਆ ਇਹਦੀ ਵੀ ਲੋੜ ਪੈਣੀ, ਇਹਦੀ ਵੀ ਲੋੜ ਪੈਣੀ। ਹੈਰਾਨ ਹੋ ਗਿਆ, ਕਹਿਣ ਲੱਗਾ ਅੱਛਾ। ਅਗਲਾ ਦਿਨ ਹੋਇਆ ਤੇ ਬਰਾਤ ਚੜ੍ਹੀ, ਵਿਆਹ ਕੇ ਜਦੋਂ ਲਿਆਏ ਤੇ ਰਸਤੇ ਵਿੱਚ ਹੀ ਰੱਬੀ ਨੇ ਉਹ ਬੱਚਾ ਜਿਹੜਾ ਸੀ ਨਾ ਉਹ ਚਲਾਣਾ ਕਰ, ਜਿਹਦਾ ਵਿਆਹ ਸੀ ਉਹ ਦਮ ਤੋੜ ਗਿਆ। ਜਿੱਥੇ ਗੀਤ ਸੰਗੀਤ ਚੱਲਦਾ ਸੀ ਉੱਥੇ ਹੁਣ ਰੋਣਾ ਧੋਣਾ ਸ਼ੁਰੂ ਹੋ ਗਿਆ। ਜਿਹੜਾ ਘਰ ਪਹਿਲਾਂ ਖੁਸ਼ੀਆਂ ਨਾਲ ਭਰਿਆ ਸੀ ਉਹ ਹੀ ਹੁਣ ਸ਼ਮਸ਼ਾਨ ਵਰਗਾ ਹੋ ਗਿਆ। ਔਰ ਉਹ ਤੱਪੜ ਜਿਹੜਾ ਸੀ ਨਾ ਉਹ ਵਿਛਾਇਆ ਤੇ ਉਹਦੇ ਉੱਤੇ ਲੋਕ ਫਿਰ ਮਾਤਮਪੋਸ਼ੀ ਲਈ ਆਏ, ਅਫਸੋਸ ਕਰਨ ਵਾਲੇ ਉਹ ਬਹਿ ਗਏ ਸਾਰੇ। ਹੈਰਾਨ ਹੋ ਗਿਆ ਸਿੱਖ ਤੇ ਕਹਿਣ ਲੱਗਾ ਕਿ ਭਾਈ ਜੀ ਤੁਹਾਨੂੰ ਇਸ ਗੱਲ ਦਾ ਇਲਮ ਸੀ? ਕਹਿਣ ਲੱਗੇ ਹਾਂ। ਕਹਿਣ ਲੱਗੇ ਜੇ ਤੁਹਾਨੂੰ ਪਤਾ ਸੀ ਤੇ ਫਿਰ ਤੁਸੀਂ ਅਰਦਾਸ ਨਹੀਂ ਕੀਤੀ ਗੁਰੂ ਦੇ ਚਰਨਾਂ ਵਿੱਚ? ਕਹਿਣ ਲੱਗੇ ਅਰਦਾਸ ਕੀਤੀ ਸੀ। ਹੱਦ ਹੋ ਗਈ, ਤੁਸੀਂ ਇੰਨੇ ਪਿਆਰੇ ਸਿੱਖ ਹੋ, ਜੇ ਅਰਦਾਸ ਕੀਤੀ ਤੇ ਤੁਹਾਡੀ ਅਰਦਾਸ ਸੁਣੀ ਨਹੀਂ ਗੁਰੂ ਨੇ? ਕਹਿਣ ਲੱਗੇ ਐਸਾ ਨਹੀਂ ਹੁੰਦਾ ਕਿ ਗੁਰੂ ਨਾ ਸੁਣੇ, ਗੁਰੂ ਸੁਣਦਾ, ਗੁਰੂ ਨੇ ਅਰਦਾਸ ਸੁਣੀ ਹੈ। ਪੁੱਛਿਆ ਫਿਰ ਭਾਈ ਜੀ ਤੁਸੀਂ ਅਰਦਾਸ ਕੀ ਕੀਤੀ ਸੀ? ਕਹਿਣ ਲੱਗੇ ਮੈਂ ਇਹ ਅਰਦਾਸ ਕੀਤੀ ਸੀ ਕਿ ਪਾਤਸ਼ਾਹ ਜਦੋਂ ਤੂੰ ਮੈਨੂੰ ਇਹ ਪੁੱਤਰ ਦਿੱਤਾ ਸੀ ਨਾ ਮੈਂ ਉਦੋਂ ਵੀ ਤੇਰੇ ਭਾਣੇ ਵਿੱਚ ਰਿਹਾ, ਤੂੰ ਜਿੱਥੇ ਮੈਨੂੰ ਰੱਖਿਆ ਮੈਂ ਭਾਣੇ ਵਿੱਚ ਟਿਕਿਆ ਰਿਹਾ, ਤੇ ਜੇ ਹੁਣ ਲੈ ਕੇ ਜਾਣਾ ਹੀ ਨਾ ਤੇ ਹੁਣ ਵੀ ਮੇਰੇ ਸਿਰ ਤੇ ਹੱਥ ਰੱਖੀ, ਮੈਂ ਤੇਰੇ ਭਾਣੇ ਵਿੱਚ ਹੀ ਰਵਾਂ, ਮੈਂ ਕਿਤੇ ਡੋਲਦਾ ਜਾ। ਉਹਨਾਂ ਦਾ ਮਨ ਜਿਹੜਾ ਦੁੱਖ ਵਿੱਚ ਸੁੱਖ ਵਿੱਚ ਥਿਰ ਰਹਿੰਦਾ, ਉਹ ਡੋਲਦੇ ਨਹੀਂ। ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਖਬਰ ਮਿਲੀ ਏ ਕਿ ਪੁੱਤਰ ਹੋਇਆ ਤੇ ਤਾਂ ਵੀ ਸਤਿਗੁਰੂ ਜੀ ਉਸੇ ਤਰ੍ਹਾਂ ਹੀ ਅਡੋਲ ਅਵਸਥਾ ਵਿੱਚ ਟਿਕੇ ਨੇ, ਉਹਨਾਂ ਦਾ ਮਨ ਜਿਹੜਾ ਉਹ ਕਿਸੇ ਤਰ੍ਹਾਂ ਵੀ ਉਚਾਟ ਨਹੀਂ ਹੋਇਆ ਹੈ।
ਭਾਵ ਨਾ ਪਾਵ ਹੈ ਪੁਰ ਵਿਖੇ ਅਤ ਪਾਵਨ ਉਦਿਆਨ।
ਔਰ ਕਹਿੰਦੇ ਨੇ ਕਿ ਉਹ ਸ਼ਹਿਰ ਵਿੱਚ ਪੈਰ ਹੀ ਨਹੀਂ ਪਾਉਂਦੇ, ਗੁਰੂ ਨਾਨਕ ਦੇ ਪਾਤਸ਼ਾਹ ਉਹ ਸ਼ਹਿਰ ਵਿੱਚ ਪੈਰ ਨਹੀਂ ਪਾਉਂਦੇ ਨੇ, ਸ਼ਹਿਰ ਵਿੱਚ ਨਹੀਂ ਜਾਂਦੇ ਨੇ, ਔਰ ਉਹ ਉਦਿਆਨ ਵਿੱਚ ਭਾਵ ਬਾਹਰ ਹੀ ਜੰਗਲ ਵਿੱਚ ਰਹਿੰਦੇ ਹਨ।
ਵੈਸੇ ਨਿਸਬਾ ਸੁਰਤ ਹਾਂ ਉਦਰੇ ਸਰਬ ਮਸਾਨ।
ਨਿਸ ਕਹਿੰਦੇ ਨੇ ਰਾਤ ਨੂੰ, ਨਿਸ ਬਾਸਰ ਦਿਨੇ ਰਾਤ ਉਥੇ ਹੀ ਬੈਠੇ ਰਹਿੰਦੇ ਨੇ, ਤੇ ਉਥੇ ਭਾਵ ਮਸਾਣਾ ਦਾ ਵੀ, ਉਥੇ ਵੀ ਕਈ ਆਤਮਾਵਾਂ ਨੇ, ਉਹਨਾਂ ਦਾ ਵੀ ਪਾਤਸ਼ਾਹ ਜੀ ਉਧਾਰ ਕਰ ਰਹੇ ਹਨ।
ਮੁਖ ਤੇ ਭਾਖੇ ਸਤਿਗੁਰ ਬੈਨਾ ਨਹਿ ਹਿੰਦੂ ਕੋ ਤੁਰਕ ਨਹਿਨਾ।
ਔਰ ਕਈ ਦਿਨਾਂ ਬਾਅਦ ਸਤਿਗੁਰੂ ਜੀ ਨੇ ਬੈਠਿਆਂ ਉੱਚੀ ਆਵਾਜ਼ ਵਿੱਚ ਇਹ ਸ਼ਬਦ ਕਹਿਣੇ ਸ਼ੁਰੂ ਕਰ ਦਿੱਤੇ। ਕਹਿਣ ਲੱਗੇ ਕਿ ਨਾ ਕੋਈ ਹਿੰਦੂ ਹੈ ਤੇ ਨਾ ਕੋਈ ਮੁਸਲਮਾਨ ਹੀ ਹੈ।
ਜਗ ਮਹਿ ਹਿੰਦੂ ਤੁਰਕ ਨਾ ਕੋ ਝੂਠੇ ਨਾਮ ਤਰਾਵੇ ਦੋ।
ਕਹਿਣ ਲੱਗੇ ਇਸ ਸੰਸਾਰ ਦੇ ਵਿੱਚ ਕੋਈ ਵੀ ਹਿੰਦੂ ਨਹੀਂ, ਕੋਈ ਮੁਸਲਮਾਨ ਨਹੀਂ, ਐਵੇਂ ਝੂਠੇ ਨਾਮ ਰਖਾ ਕੇ ਤੁਰੇ ਫਿਰਦੇ ਨੇ, ਇਹਨਾਂ ਦੇ ਵਿੱਚੋਂ ਕੋਈ ਵੀ ਸੱਚਾ ਨਹੀਂ ਹੈ।
ਕੋ ਕੋ ਨਰ ਹੈ ਨਿਕਟ ਸੁਨਤ ਹੈ ਪੁਰਮੈ ਅਪਰਨ ਮਿਲਤ ਬਨਤ ਹੈ।
ਔਰ ਕੋਈ ਕੋਈ ਲੋਕ ਜਿਹੜੇ ਨੇ ਨਾ ਉਹ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਨਿਕਟ ਜਾ ਕੇ ਤੇ ਜਦੋਂ ਕੋਈ ਕਈ ਜਾਂਦੇ ਨੇ ਭਾਵਨਾ ਵਾਲੇ ਤੇ ਉਹ ਸੁਣਦੇ ਨੇ, ਤੇ ਉਹਨਾਂ ਨੇ ਇਹ ਬਚਨ ਜਿਹੜੇ ਨੇ ਇਹ ਸੁਣੇ ਨੇ। ਔਰ ਪੁਰਮੈ ਅਪਰਨ ਮਿਲਤ ਬਨਤ ਹੈ, ਔਰ ਇਹ ਜਾ ਕੇ ਤੇ ਸ਼ਹਿਰ ਦੇ ਵਿੱਚ ਜਾ ਕੇ ਲੋਕਾਂ ਨੂੰ ਮਿਲ ਕੇ ਉਹਨਾਂ ਦੇ ਨਾਲ ਇਹ ਗੱਲ ਜਿਹੜੀ ਇਹ ਸਾਂਝੀ ਕਰਦੇ ਨੇ ਕਿ ਗੁਰੂ ਨਾਨਕ ਦੇ ਮਹਾਰਾਜ ਹੁਣ ਇਹ ਬਚਨ ਉਚਾਰਨ ਕਰਦੇ ਨੇ ਵੀ ਨਾ ਕੋ ਹਿੰਦੂ ਨਾ ਮੁਸਲਮਾਨ, ਕੋਈ ਵੀ ਹਿੰਦੂ ਨਹੀਂ, ਕੁਛ ਮੁਸਲਮਾਨ ਨਹੀਂ ਹੈ।
ਇਹ ਵਿਦ ਸੁਨੀ ਸਰਵਨ ਨਿਜ ਕਾਜ਼ੀ ਗਵਨਿਓ ਨਿਕਟ ਵੇਖ ਤਨ ਪਾਜੀ।
ਔਰ ਇਹ ਗੱਲ ਜਿਹੜੀ ਏ ਨਾ ਇਹ ਹੁਣ ਕਾਜੀ ਨੇ ਵੀ ਆਪਣੇ ਕੰਨਾਂ ਨਾਲ ਸੁਣੀ, ਤੇ ਜਦੋਂ ਕਾਜੀ ਨੇ ਇਹ ਗੱਲ ਸੁਣੀ ਤੇ ਇਹ ਲੋਕ ਜਿਹੜੇ ਨੇ ਅੰਦਰੋਂ ਹੰਕਾਰ ਦੇ ਭਰੇ ਹੁੰਦੇ ਸਨ ਕਿ ਅਸੀਂ ਧਰਮੀ ਆ, ਸਾਡੇ ਕੋਲ ਹੀ ਧਰਮ ਦਾ ਝੰਡਾ ਬਸ ਅਸੀਂ ਚੁੱਕਿਆ ਹੋਇਆ, ਹੋਰ ਤੇ ਕੋਈ ਹੈ ਹੀ ਨਹੀਂ। ਜਦੋਂ ਕਿਸੇ ਹੰਕਾਰੀ ਬੰਦੇ ਨੂੰ ਇਸ ਗੱਲ ਦਾ ਪਤਾ ਲੱਗੇ ਤੇ ਉਹ ਕਿਵੇਂ ਬਰਦਾਸ਼ਤ ਕਰ ਸਕਦਾ ਸੀ? ਇਹ ਗੱਲ ਜਦੋਂ ਕਹਿੰਦੇ ਨੇ ਕਾਜੀ ਨੇ ਆਪਣੇ ਕੰਨਾਂ ਨਾਲ ਸੁਣੀ, ਔਰ ਉਹ ਗਮਣੇ ਉਹ ਨਿਕਟ ਭੇਖ ਤਨ ਪਾਜੀ, ਆਪਣਾ ਭੇਖ ਬਟਾ ਕੇ ਨਾ ਵੀ ਸ਼ਾਇਦ ਹੋ ਸਕਦਾ ਕਿ ਜਦੋਂ ਮੈਂ ਜਾਵਾਂ ਤੇ ਇਹ ਗੱਲ ਨਾ ਕਹਿਣ, ਉਹ ਆਪਣਾ ਭੇਖ ਬਿਠਾ ਕੇ ਤੇ ਉਹ ਵੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਕੋਲ ਚਲਾ ਗਿਆ ਹੈ।
ਕਸ਼ਕ ਮਨਜ ਤਹਿ ਸੰਗ ਸਿਧਾਰੇ ਵੈਸੇ ਸ੍ਰੀ ਗੁਰਿਆਨ ਨਿਹਾਰੇ।
ਔਰ ਕਹਿੰਦੇ ਨੇ ਕੁਛ ਮਨੁੱਖ ਜਿਹੜੇ ਨੇ ਉਹਦੇ ਨਾਲ ਆਏ ਨੇ, ਔਰ ਉਹ ਆਣ ਕੇ ਉਹਨਾਂ ਨੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ ਹੈ।
आनन बैन बखानत सोऊ न हिंदू को तुरक न को।
और ओही जेड़े शब्द सन ना जदों ए सारे आ गए ते पातशाह जी ने ओही शब्द फेर दोबारा दोहराए और कहन लगे ना को हिंदू ना मुसलमान कोई भी भाव कोई हिंदू नहीं है कोई मुसलमान नहीं है।
निकट वैस का जी कह आस कस कर तब खान।
और ए गल जदों काजी ने सुनी है ना ते काजी हौली हौली गुरु नानक दे महाराज जी दे नेड़े आ ते नेड़े आ के ते कहन लगा आस कस कर तब खान। कहन लगा कि तुसी ए गल किवें कह सकदे हो कि तुसी ए किवें कह रहे हो कि कोई हिंदू नहीं कोई मुसलमान नहीं है।
हिंदू तुरक ना जगत में हम क्यों सकह पछान।
और तुसी ये कह रहे हो कि हिंदू तुरक ना जगत में कोई हिंदू कोई मुसलमान इस संसार विच नहीं है ये असी किवें पहचान कर सकते हाँ असी किवें ये गल कह सकते हैं कि इन्हां विच कोई भी नहीं है। भाव ते सी कि तुसी ये गल जड़ी किवें कह रहे हो।
जह तह जग महदी सैसो हिंदू मुसलमान नर दो।
जिथे किथे भी असि संसार दे विच असि भी वेख रहे हां सानू भी नजर आउंदा है कि हिंदू मुसलमान भाव ए दोवे जेड़े ने नजर आ रहे हन।
तुमरे कहन संदे हमारे उत्तर दी जहर दे बिचारे।
और ए जेड़ी गल तुसी कही है ना कहिंदे ने इहदे नाल मेरे मन विच संदेह है मेरे मन विच शंका है भाव की एक मैं तुहाडी इस गल नू नहीं मानता ते तुसी अपने हिरदे विच विचार के मैनू इस गल दा जवाब दिओ मैनू उत्तर दिओ कि ए गल जिहड़ी ए तुसी किवें कह रहे हो।
लोक बलोकत श्री गुर ओरा चौंद सपीर पई तह ठौरा।
और लोक जिहड़े सन ना ए गुरु नानक दे पातशाह जी वल सारे वेख रहे ने उन्हां दे दुआले काफी भीड़ जिहड़ी है ना ओ चारे पासे उन्हां दे भीड़ जिहड़ी इकट्ठी होई है।
दर्शन दरसहि दीन दे अल्लाह जिन किया शरदा तह दुख टाला।
और गुरु नानक दे पातशाह जी उन्हां दे दर्शन कर रहे ने दीन दयाल सतगुरु जी दे ते जेड़ा भी जिन किए शरदा जेड़ा शरदा दे नाल जेड़ा भावना दे नाल दर्शन करदा है। देखो गुरुद्वारे आउंदे सारे ही ने पर आउण विच भी अंतर है मत्था टेकण विच भी अंतर है। कई आउंदे ने आम संसारी जिदा फर्ज की पूर्ति करनी हुंदी कईयां नूं कह दिओ ना भी कित्थे चले हो कहणगे मत्था टेकण। गुरुद्वारे की करन जाणा जी मत्था टेकण जाणा। केवल मत्था टेकना मनोरथ नहीं है पर बंदे ने समझ लिया कि नहीं जी मत्था टेक लिया ते फर्ज की पूर्ति होगी ते कई बार जिदे कोलो बंदा बहुता दुखी हुंदा उन्हें भी कह दिंदा जा बाबा तेनू मत्था ही टेक गया। नहीं इत्थे भावना वेखनी इत्थे शरदा वेखनी। कई जेड़े ने वो शरदा भावना दे नाल आउंदे ने ते वो आके गुरु नानक दे पातशाह जी का दर्शन करदे ने जिन किए शरदा तेह दुख टाला। कहिंदे ने जिन्हें शरदा दे नाल दर्शन कीते ने ना गुरु नानक दे उन्हां दे सारे दुख जेड़े ने वो टल गए उन्हां दे दुख कटे गए हन।
काजी वच सुन पंकज बदना कुमत कदन सुख करना सदना।
और काजी कमल दे मुखड़े वाले भाव श्री गुरु नानक दे महाराज जी दे वचन सुनन गया जेड़े कुमत कदन जेड़े भैड़ी मत नूं दूर करदे ने ओ सुख करना सदना भाव के जेड़े सुख दा और प्यार दा जेड़ा घर हन धन गुरु नानक ते महाराज जी कृपा दे घर ने उन्हां दे वचन जेड़े ने ओ सुनने वास्ते गया है।
कहियो शलोक हेत समझावन मत मंदन शुभ मार्ग पावन।
और उस नूं समझाण वास्ते धन गुरु नानक दे पातशाह जी ने फिर एक शलोक जेड़ा ओ उचारण कीता है जेड़े मत मंदन शुभ मार्ग पावन जेड़े माड़ी मत वाले ने भैड़ी मत वाले ने उन्हां नूं सीधे रस्ते ते परमात्मा दे रस्ते ते तोरन वास्ते मेरे पातशाह जी ने यह मुबारक शलोक जेड़ा है ये फिर उचारण कीता है।
शलोक महला पहला मुसलमान कहावन मुश्किल ਜਾ ਹੋਏ ਤਾਂ ਮੁਸਲਮਾਨ ਕਹਾਵੇ।
ਕਹਿਣ ਲੱਗੇ ਮੁਸਲਮਾਨ ਕਹਾਉਣਾ ਜਿਹੜਾ ਨਾ ਇਹ ਹੈ ਬੜਾ ਔਖਾ। ਅਸਲ ਵਿੱਚ ਕੋਈ ਮੁਸਲਮਾਨ ਹੋਵੇ ਤੇ ਉਹ ਮੁਸਲਮਾਨ ਕਹਾਏ ਤੇ ਗੱਲ ਵੱਖਰੀ ਏ। ਹਕੀਕਤ ਕੀ ਹੈ, ਕਹਿੰਦੇ ਨੇ ਕਿ ਜੋ ਇੱਕ ਗੁਣ ਹੋਣੇ ਚਾਹੀਦੇ ਨੇ ਮੁਸਲਮਾਨ ਦੇ ਵਿੱਚ, ਉਹ ਗੁਣ ਇਹਨਾਂ ਵਿੱਚ ਕੋਈ ਨਹੀਂ। ਜੋ ਹਿੰਦੂ ਦੇ ਵਿੱਚ ਗੁਣ ਹੋਣੇ ਚਾਹੀਦੇ ਨੇ ਉਹ ਹਿੰਦੂ ਦੇ ਵਿੱਚ ਗੁਣ ਕੋਈ ਨਜ਼ਰ ਨਹੀਂ ਆ ਰਿਹਾ। ਇਸ ਕਰਕੇ ਕੇਵਲ ਨਾਮ ਦੇ ਮੁਸਲਮਾਨ ਰਹਿ ਗਏ, ਕੇਵਲ ਨਾਮ ਦੇ ਹਿੰਦੂ ਬਣ ਕੇ ਰਹਿ ਗਏ ਨੇ, ਇਹਨਾਂ ਵਿੱਚ ਕੋਈ ਗੁਣ ਨਹੀਂ ਨਜ਼ਰ ਆਉਂਦੇ। ਕਹਿਣ ਲੱਗੇ ਮੁਸਲਮਾਨ ਕਹਾਵਣ ਮੁਸ਼ਕਲ ਹੈ, ਔਖਾ ਹੈ, ਜਾਂ ਹੋਏ ਤਾਂ ਮੁਸਲਮਾਨ ਕਹਾਵੇ। ਕਹਿੰਦੇ ਨੇ ਹਾਂ, ਜੇ ਤੁਹਾਡੇ ਵਿੱਚ ਇਹ ਗੁਣ ਹੈਣ ਤੇ ਠੀਕ ਹੈ, ਮੁਬਾਰਕ ਹੈ, ਤੁਸੀਂ ਮੁਸਲਮਾਨ ਖਵਾ ਸਕਦੇ ਹੋ।
ਅਵਲ ਔਲ ਦੀਨ ਕਰ ਮਿੱਠਾ ਮਸਕਲ ਮਾਨਾ ਮਾਲ ਮੁਸਾਵੇ।
ਔਰ ਕਹਿੰਦੇ ਨੇ ਕਿ ਮੁਸਲਮਾਨ ਉਹ ਹੈ ਜਿਹੜਾ ਦੂਜਿਆਂ ਦੇ ਧਰਮ ਨੂੰ ਵੀ, ਜਿਹੜੇ ਕਮਜ਼ੋਰ ਵੀ ਨੇ ਉਹਨਾਂ ਨੂੰ ਵੀ ਪਿਆਰ ਦੇ ਨਾਲ ਵੇਖਦਾ, ਉਹਨਾਂ ਨੂੰ ਮਿੱਠਾ। ਹਕੀਕਤ ਕੀ ਹੈ, ਕਹਿੰਦੇ ਨੇ ਕਿ ਜੋ ਇੱਕ ਗੁਣ ਹੋਣੇ ਚਾਹੀਦੇ ਨੇ ਮੁਸਲਮਾਨ ਦੇ ਵਿੱਚ, ਉਹ ਗੁਣ ਇਹਨਾਂ ਵਿੱਚ ਕੋਈ ਨਹੀਂ। ਜੋ ਹਿੰਦੂ ਦੇ ਵਿੱਚ ਗੁਣ ਹੋਣੇ ਚਾਹੀਦੇ ਨੇ ਉਹ ਹਿੰਦੂ ਦੇ ਵਿੱਚ ਗੁਣ ਕੋਈ ਨਜ਼ਰ ਨਹੀਂ ਆ ਰਿਹਾ। ਇਸ ਕਰਕੇ ਕੇਵਲ ਨਾਮ ਦੇ ਮੁਸਲਮਾਨ ਰਹਿ ਗਏ, ਕੇਵਲ ਨਾਮ ਦੇ ਹਿੰਦੂ ਬਣ ਕੇ ਰਹਿ ਗਏ ਨੇ, ਇਹਨਾਂ ਵਿੱਚ ਕੋਈ ਗੁਣ ਨਹੀਂ ਨਜ਼ਰ ਆਉਂਦੇ। ਕਹਿਣ ਲੱਗੇ ਮੁਸਲਮਾਨ ਕਹਾਵਣ ਮੁਸ਼ਕਲ ਹੈ, ਔਖਾ ਹੈ, ਜਾਂ ਹੋਏ ਤਾਂ ਮੁਸਲਮਾਨ ਕਹਾਵੇ। ਕਹਿੰਦੇ ਨੇ ਹਾਂ, ਜੇ ਤੁਹਾਡੇ ਵਿੱਚ ਇਹ ਗੁਣ ਹੈਣ ਤੇ ਠੀਕ ਹੈ, ਮੁਬਾਰਕ ਹੈ, ਤੁਸੀਂ ਮੁਸਲਮਾਨ ਖਵਾ ਸਕਦੇ ਹੋ।
ਅਵਲ ਔਲ ਦੀਨ ਕਰ ਮਿੱਠਾ ਮਸਕਲ ਮਾਨਾ ਮਾਲ ਮੁਸਾਵੇ।
ਔਰ ਕਹਿੰਦੇ ਨੇ ਕਿ ਮੁਸਲਮਾਨ ਉਹ ਹੈ ਜਿਹੜਾ ਦੂਜਿਆਂ ਦੇ ਧਰਮ ਨੂੰ ਵੀ, ਜਿਹੜੇ ਕਮਜ਼ੋਰ ਵੀ ਨੇ ਉਹਨਾਂ ਨੂੰ ਵੀ ਪਿਆਰ ਦੇ ਨਾਲ ਵੇਖਦਾ, ਉਹਨਾਂ ਨੂੰ ਮਿੱਠਾ ਕਰਕੇ ਮੰਨਦਾ ਧਰਮਾਂ ਨੂੰ। ਔਰ ਕਹਿੰਦੇ ਨੇ ਕਿ ਮਸਕਲ ਮਾਨਾ, ਜਿਵੇਂ ਇੱਕ ਜੰਗਾਲ ਲਾਹਣ ਵਾਲਾ ਹੁੰਦਾ ਨਾ, ਰੇਗ ਮਾਰ ਮਾਰ ਲੈਂਦੇ ਆ, ਇਸੇ ਤਰ੍ਹਾਂ ਕਹਿੰਦੇ ਨੇ ਕਿ ਉਹ ਅੰਦਰੋਂ ਹਉਮੈ ਹੰਕਾਰ ਨੂੰ ਮਿਟਾਏ ਔਰ ਮਾਲ ਮਸਾਵੇ, ਭਾਵ ਜਿਹੜੇ ਉਹ ਧਨ ਦੌਲਤ ਦੇ ਨਾਲ ਬਹੁਤਾ ਪਿਆਰ ਨਾ ਕਰਨ ਵਾਲਾ ਹੋਵੇ, ਉਸ ਨੂੰ ਲੁਟਾਉਣ ਵਾਲਾ ਹੋਵੇ, ਉਹ ਦੂਜਿਆਂ ਤੋਂ ਨਿਸ਼ਾਵਰ ਕਰਨ ਵਾਲਾ ਹੋਵੇ, ਲੋੜਵੰਦਾਂ ਦੀ ਸੇਵਾ ਕਰਨ ਵਾਲਾ ਹੋਵੇ।
ਹੋਏ ਮੁਸਲਮ ਦੀਨ ਮੋਹਾਣੇ ਮਰਨ ਜੀਵਨ ਕਾ ਪਰਮ ਚੁਕਾਵੇ।
ਔਰ ਜਿਹੜਾ ਮੁਸਲਮਾਨ ਹੈ ਉਹ ਕਹਿੰਦੇ ਨੇ ਧਰਮ ਵਾਲਾ, ਉਹ ਮਰਨ ਜੀਵਨ ਦਾ ਜਿਹੜਾ ਭਰਮ ਹੈ ਉਹਨੂੰ ਇੰਨਾ ਗਿਆਨ ਹੋਣਾ ਚਾਹੀਦਾ ਕਿ ਉਹ ਅੰਦਰੋਂ ਇਹ ਜਿਹੜਾ ਭਰਮ ਹੈ ਇਸ ਨੂੰ ਚੁਕਾ ਦੇਵੇ, ਇਹਨੂੰ ਖਤਮ ਕਰ ਦੇਵੇ।
ਰੱਬ ਕੀ ਰਜ਼ਾਏ ਮੰਨੇ ਸਿਰ ਉਪਰ ਕਰਤਾ ਮੰਨੇ ਆਪ ਗਵਾਵੇ।
ਅਸਲ ਵਿੱਚ ਉਹ ਮੁਸਲਮਾਨ ਹੈ ਜਿਹੜਾ ਭਾਣੇ ਵਿੱਚ ਰਹਿੰਦਾ, ਰਜਾ ਵਿੱਚ ਰਹਿੰਦਾ, ਰੱਬ ਦੀ ਰਜਾ ਨੂੰ ਮੰਨਦਾ, ਆਪਣੇ ਸਿਰ ਦੇ ਉੱਪਰ ਜੋ ਵੀ ਆਉਂਦਾ ਉਹਨੂੰ ਮਿੱਠਾ ਕਰਕੇ ਮੰਨਦਾ, ਕਰਤਾ ਮੰਨੇ ਆਪ ਗਵਾਵੇ। ਉਹ ਕਰਤਾ ਪਰਿਪੂਰਨ ਪਰਮਾਤਮਾ ਜਿਹੜਾ ਉਹਨੂੰ ਤੇ ਮੰਨੇ ਪਰ ਆਪਣੇ ਆਪ ਨੂੰ ਅੰਦਰੋਂ ਮਿਟਾਵੇ। ਬੰਦਾ ਆਪਣੇ ਆਪ ਨੂੰ ਜਿਤਾਉਂਦਾ ਮਿਟਾਉਂਦਾ ਨਹੀਂ, ਇਹ ਕਹਿੰਦਾ ਮੈਂ ਜਾਣਿਆ ਜਾਵਾਂ, ਪਰ ਰੱਬ ਦਾ ਪਿਆਰਾ ਉਹ ਹੈ ਜਿਹੜਾ ਆਪਣੇ ਆਪ ਨੂੰ ਮਿਟਾਉਂਦਾ। ਸਾਹਿਬ ਜੀ ਕਹਿੰਦੇ ਨੇ ਨਾ, ਬਿਨ ਕਰਤਾਰ ਨਾ ਕਿਰਤਮ ਮਾਨੋ, ਆਦ ਅਜੋਨ ਅਜੈ ਅਵਨਾਸੀ ਤੈ ਪਰਮੇਸ਼ਰ। ਕਹਿੰਦੇ ਨੇ ਜਿਹੜਾ ਦੁਨੀਆਂ ਵਿੱਚ ਵੀ ਨਹੀਂ ਆਉਂਦਾ, ਪਹਿਲਾਂ ਵੀ ਸੀ ਹੁਣ ਵੀ ਹੈ, ਮੈਂ ਉਸ ਨੂੰ ਮੰਨਦਾ ਹਾਂ, ਮੈਂ ਉਹਦੀ ਕਿਰਤ ਨੂੰ ਨਹੀਂ ਮੰਨਦਾ, ਮੈਂ ਕਰਤੇ ਨੂੰ ਮੰਨਦਾ। ਰੱਬ ਦਾ ਪਿਆਰਾ ਉਹ ਹੈ ਜਿਹੜਾ ਉਹਦੀ ਰਜਾ ਵਿੱਚ ਰਹਿੰਦਾ ਤੇ ਕਰਤੇ ਨੂੰ ਮੰਨਦਾ, ਆਪਣਾ ਆਪ ਮਿਟਾਉਂਦਾ ਹੈ।
ਤੋ ਨਾਨਕ ਸਰਬ ਜੀਆਂ ਮਿਹਰਮਤ ਹੋਏ ਤਾਂ ਮੁਸਲਮਾਨ ਕਹਾਵੇ।
ਕਹਿੰਦੇ ਨੇ ਫਿਰ ਨਾਨਕ ਸਾਹਿਬ ਕਹਿੰਦੇ ਨੇ ਕਿ ਉਹ ਸਾਰੇ ਜੀਆਂ ਨੂੰ ਪਿਆਰ ਦੀ ਨਜ਼ਰ ਦੇ ਨਾਲ ਵੇਖੇ, ਸਾਰਿਆਂ ਦੇ ਉੱਤੇ ਦਇਆ ਕਰੇ, ਤੇ ਫਿਰ ਉਹ ਜਿਹੜਾ ਨਾ ਉਹ ਮੁਸਲਮਾਨ ਅਖਵਾ ਸਕਦਾ। ਮੁਸਲਮਾਨ ਇਹ ਨਹੀਂ ਕਿ ਦੂਜਿਆਂ ਨੂੰ ਧੱਕੇ ਦੇ ਨਾਲ ਹੀ ਉਹਨਾਂ ਦੇ ਜਨੇਊ ਲਾ ਲਾ ਕੇ ਤੇ ਮੁਸਲਮਾਨ ਬਣਾਈ ਤੁਰਿਆ ਜਾਏ ਤੇ ਆਪਣੇ ਮਨ ਦੀ ਮਰਜ਼ੀ ਕਰੇ। ਕਹਿੰਦੇ ਨੇ ਨਹੀਂ, ਐਸਾ ਨਹੀਂ। ਜਿਹੜਾ ਉਸ ਪਰਮਾਤਮਾ ਦੀ ਰਜਾ ਵਿੱਚ ਰਹਿ ਕੇ ਸਾਰੇ ਜੀਆਂ ਤੇ ਦਇਆ ਕਰਦਾ, ਪਿਆਰ ਕਰਦਾ, ਉਹ ਮੁਸਲਮਾਨ ਹੈ। ਬਾਕੀ ਦੀ ਵਿਚਾਰ ਆਪਾਂ ਕੱਲ ਦੇ ਦੀਵਾਨ ਵਿੱਚ ਆਪ ਜੀ ਨਾਲ ਸਾਂਝੀ ਕਰਨ ਦੀ ਨਿਮਾਣੀ ਕੋਸ਼ਿਸ਼ ਕਰਾਂਗੇ। ਇਸ ਵੇਲੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਸਿੱਖ ਜਗਤ ਦਾ ਮਹਾਨ ਢਾਡੀ ਜਥਾ ਗਿਆਨੀ ਨਿਰਮਲ ਸਿੰਘ ਜੀ ਨੂਰ, ਉਹਨਾਂ ਪਾਸੋਂ ਢਾਡੀ ਵਾਰਾਂ ਨੇ ਇਤਿਹਾਸ ਸਰਵਣ ਕਰੋ। ਬੁਲਾਓ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।